सुनियो गुर संगत तेहे मिलंत जम त्रास मिटाय। एक अरदास पाठ की रत की गुर रामदास राखो शरणाय। गुर रामदास राखो शरणाय। दंडौत बंदन अनिक बार सर्व कला समरथ डोलन ते राखो हो प्रभु। नानक दे कर हथ।
इको थोड़ी बंद कर दे।
परम सम्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर वैसाखी पुरब नू समर्पित गुरमत दीवान दी आप जी हाजरी भर रहे हो। सन्मान योग भाई हरजिंदर सिंह जी श्रीनगर वाले और इन्हां तों पहला सतगुरु जी दे दरबार दी सिफत करन वाले कीर्तनीय गुरसिख आप जी नूं पार ब्रह्म परमेश्वर दी सिफत कीर्तन निर्मोलक हीरा दे रूप विच सरवण करा के गए ने। आओ साध संगत जी, जो लड़ी आपां पिछले दीवाना तो शुरू कीती है उसनूं आप जी दे सन्मुख अगे बेनती कर सकां। सतगुरु जी दी बख्शिश कीती फते बुलाओ असीस बख्शो जी। वाहिगुरु जी का खालसा वाहिगुरु जी की फते। रोज जो आप जी गुरु दरबार विच हाजर होके और घरां विच बैठे विचार सरवण कर रहे हो, आपां उस विचार वल जा रहे हां ਜਿਸ ਨੂੰ ਸਤਿਗੁਰਾਂ ਨੇ 1699 ਦੀ ਵੈਸਾਖੀ ਨੂੰ ਇਸ ਸੰਸਾਰ ਦੇ ਉੱਪਰ ਪ੍ਰਗਟ ਕੀਤਾ। ਆਪ ਜੀ ਨੂੰ ਕੱਲ ਵੀ ਬੇਨਤੀ ਕੀਤੀ ਸੀ ਕਿ ਆਤਮਕ ਤੌਰ ਤੇ ਜੋ ਘੜੇ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਉਹਨਾਂ ਮਹਾਨ ਜੀਵਨ ਵਾਲਿਆਂ ਦੇ ਸੰਬੰਧ ਵਿੱਚ ਜੋ ਸਤਿਗੁਰਾਂ ਨੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਵਿੱਚ ਕੱਲ ਅਸੀਂ ਸੰਤ ਸ਼ਬਦ ਦੇ ਸੰਬੰਧ ਵਿੱਚ ਅਰਜ਼ ਕੀਤੀ ਸੀ, ਕਿਉਂਕਿ ਰਹਿਤ ਮਰਿਆਦਾ ਜਿਸ ਨੂੰ ਆਪਣੇ ਆਪਾਂ ਕਹਿੰਦੇ ਹਾਂ, ਮਰਿਆਦਿਤ ਚੀਜ਼ ਹੀ ਆਪਣੇ ਮੁਕਾਮ ਤੱਕ ਪਹੁੰਚਦੀ ਹੈ। ਇੱਕ ਵਾਰ ਅਰਜ਼ ਕੀਤੀ ਸੀ ਇਸ ਅਸਥਾਨ ਤੇ, ਕਿਉਂਕਿ ਮਨੁੱਖ ਧਰਮ ਦੀ ਮਰਿਆਦਾ ਤੋਂ ਆਕੀ ਹੋਣਾ ਚਾਹੁੰਦਾ ਹੈ ਤੇ ਸਰੀਰ ਦੀ ਜਿਹੜੀ ਮਰਿਆਦਾ ਹੈ ਉਹ ਕਿਤੇ ਬਿਖਰ ਨਾ ਜਾਏ ਉਹਦੇ ਵਾਸਤੇ ਦਿਨ ਰਾਤ ਯਤਨ ਕਰਦਾ ਹੈ। ਇਸ ਸ਼ਬਦ ਨੂੰ ਫਿਰ ਆਪ ਜੀ ਸੁਣਿਓ, ਮਰਿਆਦਾ ਦੇ ਲਫ਼ਜ਼ੀ ਅਰਥ ਕੀ ਨੇ? ਉਂਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲਫ਼ਜ਼ ਮਿਰਜ਼ਾਦ ਆਇਆ ਹੈ। ਮਿਰਜ਼ਾਦ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਦੀ ਵਰਤੋਂ ਕੀਤੀ ਹੈ, ਨਾਮ ਮਿਰਜ਼ਾਦ ਆਇਆ ਕਲ ਭੀਤਰ ਬਹੁੜ ਜਾਸੀ ਨਾਂਗਾ। ਇਹ ਮਿਰਜ਼ਾਦ ਲਫ਼ਜ਼ ਜੋ ਹੈ ਇਹ ਮਰੀਆ ਲਫ਼ਜ਼ ਤੋਂ ਬਣਿਆ ਹੈ। ਇਸ ਦੇ ਕੋਸ਼ਕਾਰਾਂ ਨੇ ਬਹੁ ਅਰਥ ਦਿੱਤੇ ਨੇ, ਪਰ ਉਨ੍ਹਾਂ ਬਹੁ ਅਰਥਾਂ ਦੇ ਵਿਚ ਇਕ ਅਰਥ ਇਹ ਵੀ ਹੈ ਕਿ ਨਦੀ ਦੇ, ਦਰਿਆ ਦੇ, ਨਹਿਰ ਦੇ ਕੰਢੇ ਕਿਨਾਰਾ ਸ਼ਬਦ ਵਰਤ ਲਈਏ ਕਿ ਜਿਹੜਾ ਪਾਣੀ ਕਿਨਾਰਿਆਂ ਵਿਚ ਰਹਿ ਕੇ ਤੁਰੇ ਆਪ ਹੁਦਰਾਪਨ ਨਾ ਕਰੇ, ਚਾਹੇ ਉਹ ਦਰਿਆ ਹੈ ਚਾਹੇ ਨਦੀ ਹੈ, ਜਿਹੜਾ ਪਾਣੀ ਕੰਢਿਆਂ ਦੇ ਵਿਚ ਰਹਿ ਕੇ ਤੁਰਦਾ ਰਹੇਗਾ, ਪ੍ਰਵਾਹਿਤ ਰਹੇਗਾ, ਉਹ ਸੱਚ ਏਵੇ ਕਿ ਹਜ਼ਾਰਾਂ ਮੀਲ ਤੱਕ ਪ੍ਰਵਾਹਿਤ ਹੋ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ। ਜਿਹੜਾ ਬੰਦਾ ਸਤਿਗੁਰੂ ਦੇ ਦਿੱਤੇ ਹੋਏ ਮਰਿਆਦਾ ਦੇ ਨੇਮ ਦੇ ਕੰਢਿਆਂ ਵਿਚ ਰਹੇਗਾ, ਸਤ ਬਚਨ ਕਰਕੇ ਹੁਕਮ ਮੰਨੇਗਾ, ਇਕ ਦਿਨ ਰੱਬ ਵਿਚ ਅਭੇਦ ਹੋ ਜਾਏਗਾ। ਮਰਿਆਦਾ ਦੇ ਅੰਤਰੀਬ ਅਰਥ ਇਹ ਨੇ ਜਿਹੜਾ ਸਤਿਗੁਰੂ ਦੇ। ਇਸੇ ਕਰਕੇ ਗੁਰਦੇਵ ਨੇ ਬਾਣੀ ਚ ਜਦੋਂ ਪ੍ਰਸ਼ਨੋਤਰੀ ਪੜ੍ਹਨੇ ਆ, ਬੇਨਤੀ ਰੂਪ ਪ੍ਰਸ਼ਨ ਇਹ ਕੀਤਾ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਅਸੀਂ ਅੰਦਰ ਦੇ ਗਿਆਨ ਤੋਂ ਅੰਨੇ ਖਾਂ, ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਹਨੇਰੇ ਵਿਚ ਡੁੱਬੇ ਖਾਂ ਤੇ ਭੁਲੇਖਾ ਪੈ ਗਿਆ, ਅਸੀਂ ਜ਼ਹਿਰ ਨੂੰ ਅੰਮ੍ਰਿਤ ਜਾਣ ਕੇ ਹਨੇਰੇ ਵਿਚ ਪੀ ਜਾ ਰਹੇ ਹਾਂ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲਾਂ ਗੁਰਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਸੁਖਾਂ ਦੀਆਂ ਦਾਤਾਂ ਦੇਣ ਵਾਲਾ ਸਤਿਗੁਰੂ ਕਿਰਪਾ ਕਰੇ, ਹਮ ਲਾਵੇ ਆਪਨ ਪਾਲੀ, ਸਾਨੂੰ ਆਪਣੇ ਪੱਲੇ ਨਾਲ ਆਪਣੇ ਲੜ ਨਾਲ ਲਾ ਲੈ। ਉਥੇ ਗੁਰਮੁਖੋ ਜਿਹੜਾ ਸ਼ਬਦ ਕਿਹਾ ਹੈ ਨਾ, ਕੋਈ ਦਲੀਲ ਨਹੀਂ, ਕੋਈ ਤਰਕ ਨਹੀਂ, ਇਕੋ ਗੱਲ ਕਹੀ, ਗੁਰਸਿੱਖ ਮੀਤ ਚਲੋ ਗੁਰਚਾਲੀ। ਗੁਰਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਗੁਰੂ ਜੀ ਦੀ ਮਰਿਆਦਾ। ਇਹ ਗੁਰਸਿੱਖ ਮਿੱਤਰ, ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਮੇਰੀ ਫਿਰ ਬੇਨਤੀ, ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਜਾਣ, ਉਹਨੂੰ ਮਜਬੂਰੀ ਕਰਕੇ ਨਾ ਮੰਨੀ। ਭਲਾ ਅੰਤਰ ਆਤਮਾ ਮੰਨੇ ਤੇ ਤਾਂ ਹੈ। ਉਂਝ ਵੈਸੇ ਤਿੰਨ ਸ਼ਬਦ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਤਿੰਨ ਭੱਬੇ ਨਹੀਂ ਭੁੱਲਣੇ ਚਾਹੀਦੇ, ਉਹਦੇ ਵਿਚ ਭੁੱਲਾ, ਭਲਾ, ਇਹ ਜਿਹੜੇ ਸ਼ਬਦ ਆਪਾਂ ਪੜ੍ਹਦੇ ਸਾਂ ਭਾਣਾ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਸ਼ਬਦ ਹੈ ਗੁਰਸਿੱਖ ਮੀਤ ਚਲੋ ਗੁਰਚਾਲੀ, ਤੇ ਅੱਗੇ ਕੀ ਕਿਹਾ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੇਰੀ ਜ਼ਿੰਦਗੀ ਦੀ ਕਥਾ ਤਬਦੀਲ ਹੋ ਜਾਏਗੀ ਜੋ ਤੂੰ ਗੁਰੂ ਜੀ ਕਹਿੰਦੇ ਨੇ ਸਤ ਬਚਨ ਕਰਕੇ ਮੰਨੀ ਜਾ। ਕੱਲ ਮੈਂ ਆਪ ਨਾਲ ਕੁਝ ਇਹ ਸ਼ਬਦ ਸਾਂਝੇ ਕੀਤੇ, ਮੈਂ ਕੱਲ ਦੁਪਹਿਰ ਤੱਕ ਗੁਰਸਿੱਖ ਸ਼ਬਦ ਤੇ ਆਪਾਂ ਆ ਜਾਣ ਕਿਉਂਕਿ ਮੈਨੂੰ ਪਤਾ ਹੈ ਦੁਬਾਰਾ ਸਮਾਂ ਮਿਲੇ ਕਦੀ ਲੜੀ ਬਣੇ ਜਾਣਾ, ਪਰ ਇਹ ਵੀ ਮੈਨੂੰ ਪਤਾ ਹੈ ਮੈਂ ਬਾਹਰ ਮੁਖੀ ਨਿਮਰਤਾ ਨਹੀਂ ਕਹਿ ਰਿਹਾ, ਜਿਹੜੀ ਵਿਆਖਿਆ ਮੈਂ ਕਰ ਰਿਹਾ ਹਾਂ ਸੱਚ ਇਵੇਂ ਓਡੀ ਵੱਡੀ ਸੁਰਤ ਨਹੀਂ, ਓਡਾ ਵੱਡਾ ਜੀਵਨ ਨਹੀਂ, ਪਰ ਪ੍ਰਚਾਰਕ ਦਾ ਫਰਜ਼ ਅਦਾ ਕਰ ਰਿਹਾ ਉਹਨਾਂ ਦੀਆਂ ਗੱਲਾਂ ਕਰਕੇ, ਰੱਬ ਬੇਮੇਰ ਕਰੇ ਸਾਨੂੰ ਵੀ ਇੰਨਾ ਉੱਚਾ ਚੁੱਸਾ ਜੀਵਨ ਬਖਸ਼ ਦੇਵੇ। ਗੱਲ ਤਾਂ ਕਰਨੀ ਚਾਹੀਦੀ ਹੈ ਨਾ, ਪਰਮੇਸ਼ਵਰ ਵੇਖਿਆ ਨਹੀਂ, ਸੁਣੀ ਗਏ ਸੁਣੀ ਗਏ ਸੁਣੀ ਗਏ, ਤੇ ਸਤਿਗੁਰੂ ਕਹਿੰਦੇ ਸੁਣ ਸੁਣ ਕੇ ਵੀ ਮਨ ਚ ਚਾਅ ਪੈਦਾ ਹੋ ਗਿਆ, ਜਿਹਦੀਆਂ ਰੋਜ਼ ਗੱਲਾਂ ਸੁਣਿਆ ਨੂੰ ਮਿਲੀਏ ਤਾਂ ਸਹੀ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ। ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਜਿੱਥੇ ਸੰਤ ਸ਼ਬਦ ਆਇਆ ਹੈ ਤੇ ਇੱਥੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਉਹਨਾਂ ਲੋਕਾਂ ਬਾਰੇ ਹੋ ਸਕਦਾ ਕਮਜ਼ੋਰੀ ਸਮਝੋ, ਮਤ ਸਮਝਿਓ ਜਿਹੜੇ ਪਰਪੰਚ ਪਖੰਡ ਕਰਦੇ ਆ। ਮੈਂ ਸੱਚਮੁੱਚ ਉਹਨਾਂ ਸ਼ਬਦਾਂ ਦੀ ਵਿਆਖਿਆ ਕਰ ਰਿਹਾ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸੱਚਮੁੱਚ ਸਵੀਕਾਰ ਕੀਤਾ, ਵਾਕਈ ਇਹ ਸੰਤ ਹੈ। ਹੁਣ ਜੇ ਕਹੀ ਜੀ ਇਕ ਪਾਸੇ ਸੰਤ ਦੀ ਉਪਮਾ ਦੂਜੇ ਪਾਸੇ ਨਿੰਦਿਆ, ਹਾਂ ਸੱਚ ਇਹ ਕਿ ਇਕ ਪਾਸੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਦੂਜੇ ਪਾਸੇ ਵੀ ਸ਼ਬਦ ਵਰਤ ਰਿਹਾ, ਕਹਿਣ ਲੱਗੇ ਐਸੇ ਸੰਤ ਨਾ ਮੋਕੋ ਭਾਵੇਂ ਦਾਲਾਂ ਸਿਉਂ ਪੇਡਾ ਗਟਕਾਵੇਂ। ਕਹਿੰਦੇ ਇਹੋ ਜਿਹਾ ਪਖੰਡੀ ਮੈਨੂੰ ਚੰਗੇ ਨਹੀਂ ਲੱਗਦੇ। ਇਕ ਹੋਰ ਬੇਨਤੀ ਹੈ ਸਾਡੀ, ਮੈਂ ਆਪਣੀ ਗੱਲ ਕਰ ਰਿਹਾ ਕਿ ਅੰਦਰ ਦੀ ਬਿਰਤੀ ਹੈ ਜੀ ਹਰ ਬੰਦੇ ਦੀ। ਸਭ ਤੋਂ ਵੱਡੀ ਗੱਲ ਵਿਆਖਿਆ ਵਿਚ ਆਪਣੇ ਅੰਦਰ ਦੀ ਸੁਰਤ ਬਹੁਤ ਚੱਲਦੀ ਹੈ। ਜਿਹੋ ਜਿਹਾ ਮੇਰਾ ਮਨ ਹੈ ਨਾ, ਮੈਂ ਉਸ ਢੰਗ ਨਾਲ ਵਿਆਖਿਆ ਪੇਸ਼ ਕਰਾਂਗਾ। ਜੇ ਖਿੰਡਿਆ ਹੋਇਆ ਇਹ ਖਿੰਡਾ ਪੈਦਾ ਕਰਾਂਗਾ, ਪਰ ਹੋਵੇਗਾ ਗੁਰੂ ਕਾ ਸ਼ਬਦ ਦੀ ਹੋਣਗੇ ਪ੍ਰਮਾਣ ਗੁਰਬਾਣੀ ਵਿਚੋਂ ਹੀ। ਜੇ ਮੇਰਾ ਅੰਦਰ ਟਿਕ ਜਾਏਗਾ, ਮੇਰਾ ਤਾਂ ਕਿਸੇ ਦਾ ਵੀ, ਤੇ ਸੱਚਮੁੱਚ ਉਹੀ ਅੰਦਰ ਟਿਕਿਆ ਹੋਇਆ ਟਿਕੀ ਹੋਈ ਗੱਲ ਕਰੇਗਾ। ਦੇਖੋ ਇਕ ਬਚਨ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਵਿਚ ਆਸਾ ਕੀ ਵਾਰ ਵਿਚ ਗੁਰੂ ਨਾਨਕ ਸਾਹਿਬ ਜੀ ਦਾ। ਉਸ ਬਚਨ ਵਿਚ ਇਕ ਪਾਸੇ ਤਾਂ ਪ੍ਰਪੰਚੀ ਦਾ ਖੰਡਨ ਹੈ। ਮੈਂ ਥੋੜਾ ਸਿਰਫ ਤੁਹਾਡਾ ਟਾਈਮ ਲੈਣਾ, ਕੋਈ ਨੈਗੇਟਿਵ ਨਹੀਂ ਬੋਲ ਰਿਹਾ ਕਿ ਜਿਹੜਾ ਪਖੰਡੀ ਹੈ। ਤੇ ਮਹਾਰਾਜ ਕਹਿੰਦੇ ਜੇ ਉਹ ਬੰਦਾ ਤੀਰਥ ਨੂੰ ਪਵਿੱਤਰ ਕਿਹਾ ਜਾਂਦਾ, ਉਂਝ ਵੈਸੇ ਤੀਰਥ ਦੇ ਲਫ਼ਜ਼ੀ ਅਰਥ ਗੰਗਾ ਜਮਨਾ ਨਹੀਂ, ਲਫ਼ਜ਼ੀ ਅਰਥ ਇਹਵੇਂ ਨੇ ਜਿਹੜਾ ਪਾਪੀ ਨੂੰ ਪਵਿੱਤਰ ਕਰ ਦੇਵੇ। ਗੁਰਬਾਣੀ ਵਿਚ ਤਾਂ ਸਤਿਗੁਰੂ ਵੀ ਤੀਰਥ ਹੈ, ਨਾਮ ਵੀ ਤੀਰਥ ਹੈ, ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਸਤਿਗੁਰਾਂ ਨੇ ਸ਼ਬਦ ਵਰਤੇ ਆ। ਹੁਣ ਉਥੇ ਬਚਨ ਕਹੇ ਜੇ ਉਹ ਬੰਦਾ 68 ਤੀਰਥਾਂ ਤੇ ਜਾ ਕੇ ਇਸ਼ਨਾਨ ਵੀ ਕਰ ਲੈ, ਸੱਚ ਇਹ ਉਹਦੇ ਅੰਦਰ ਦੀ ਮੈਲ ਨਹੀਂ ਨਿਕਲ ਸਕਦੀ, ਬਾਹਰ ਮੁਖੀ ਭਾਵੇਂ ਉਹ ਕਿਸੇ ਵੀ ਧਰਮ ਦਾ ਭੇਗ ਧਾਰਨ ਕਰ ਲੈ। ਇਹ ਸ਼ਬਦ ਕਹੇ ਅੰਦਰੋਂ ਝੂਠੇ ਪੈਜ ਬਾਹਰ, ਅੰਦਰ ਝੂਠ ਹੈ ਪਰਪੰਚ ਹੈ, ਬਾਹਰ ਪੈਜ ਬਾਹਰ ਬਨਾਵਟ ਹੈ, ਬਾਹਰ ਲੋਕ ਵਿਖਾਵਾ ਹੈ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾ ਵਹਿ ਉਤਰੇ ਨਾ ਹੀ ਮੈਲ। ਜੇ 68 ਤੀਰਥਾਂ ਤੇ ਇਸ਼ਨਾਨ ਕਰ ਲੈਣ ਉਨ੍ਹਾਂ ਦੇ ਅੰਦਰ ਮੈਲ ਨਹੀਂ ਜਾਏਗੀ। ਹੁਣ ਜੇ ਮੈਂ ਇਸ ਤੁਕ ਨੂੰ ਲੈ ਕੇ, ਕਿਉਂਕਿ ਜਿਸ ਦਿਨ ਆਪਾਂ ਖਾਲਸੇ ਦੀ ਗੱਲ ਕਰਨੀ ਏ ਉਸ ਦਿਨ ਪਹਿਲਾ ਸ਼ਬਦ ਹੀ ਭਾਈ ਨੰਦ ਲਾਲ ਸਾਹਿਬ ਕਹਿੰਦੇ ਖਾਲਸਾ ਸੋਏ ਜੋ ਨਿੰਦਾ ਤਿਆਗ ਹੈ, ਇਹ ਆਉਣ ਵਾਲੇ ਦਿਨਾਂ ਚ ਅਰਜ਼ ਕਰਾਂਗਾ। ਹੁਣ ਜੇ ਇਸ ਤੁਕ ਨੂੰ ਲੈ ਕੇ ਹਰ ਇਕ ਤੇ ਮੈਂ ਟੁਕਾਈ ਜਾਵਾਂ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਨਹੀਂ ਪਿਆਰਿਓ ਇਸ ਤੋਂ ਅਗਲੀ ਤੁਕ ਵੀ ਪੜੀਏ। ਅਗਲਾ ਬਚਨ ਹੈ, ਪਹਿਲਾ ਹੈ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾ ਵਹਿ ਉਤਰੇ ਨਾ ਹੀ ਮੈਲ। ਅੱਗੇ ਹੈ ਜਿਨ ਪੱਟ ਅੰਦਰ ਬਾਹਰ ਗੁੱਦੜ। ਪੱਟ ਦਾ ਲਫ਼ਜ਼ੀ ਅਰਥ ਰੇਸ਼ਮ ਤੇ ਗੁੱਦੜ ਦਾ ਅਰਥ ਹੈ ਜੀ ਪਾਟੀਆਂ ਹੋਈਆਂ ਲੀਰਾਂ। ਹੁਣ ਸਤਿਗੁਰੂ ਕਿਸੀ ਬਖਸ਼ਿਸ਼ ਕਰ ਰਹੇ, ਇਕ ਪਾਸੇ ਉਹ ਇਨਸਾਨ ਹੈ ਜਿਹਦੇ ਬਾਹਰ ਚਮਕ ਦਮਕ ਬੜੀ ਹੈ, ਬਾਹਰ ਦਾ ਉਹਦੇ ਕੋਲ ਐਸ਼ਵਰਜ ਪਦਾਰਥ ਬੜੇ ਨੇ, ਉਹਦੀ ਬਹੁਤ ਵੱਡੇ ਲੋਕਾਂ ਤੱਕ ਪਹੁੰਚ ਹੈ, ਪਰ ਅੰਦਰ ਕਪਟ ਹੈ, ਬਣਿਆ ਧਰਮ ਗੁਰੂ ਹੈ। ਦੂਜੇ ਪਾਸੇ ਹਜ਼ੂਰ ਕਹਿੰਦੇ ਇਕ ਉਹ ਵੇ ਜਿਹੜਾ ਸੱਚੀ ਮੁੱਚੀ ਪਾਟੀਆਂ ਲੀਰਾਂ ਤਨ ਤੇ ਪਾਈਆਂ ਨੇ, ਕੋਈ ਬੰਦਾ ਉਹਨੂੰ ਜਾਣਦਾ ਵੀ ਨਹੀਂ। ਤੇ ਗੁਰਮੁਖ ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰੋਂ ਗੋਦੜੀ ਹੈ ਪਾਟੇ ਹੋਏ ਕਪੜੇ ਨੇ, ਅੰਦਰ ਉਹਦੇ ਪੱਟ ਦਾ ਅਰਥ ਰੇਸ਼ਮ, ਰੇਸ਼ਮ ਦਾ ਅਰਥ ਕੋਮਲ ਘਿਰਦਾ ਇੰਨਾ ਜਿਵੇਂ ਰੇਸ਼ਮ ਮੁਲਾਇਮ ਹੁੰਦੀ ਹੈ। ਇਹਦਾ ਅਗਲਾ ਅਰਥ ਉਹਦਾ ਅੰਦਰ ਮੈਂ ਫਿਰ ਮੈਂ ਤਿੰਨ ਅਰਥ ਕਰਨ ਲੱਗ ਪਿਆ ਕਿਉਂਕਿ ਅਸੀਂ ਕਈ ਵਾਰੀ ਕਹਿੰਦੇ ਇੱਕੋ ਅਰਥ ਨਹੀਂ। ਪੱਟ ਦਾ ਅਰਥ ਹੋ ਗਿਆ ਰੇਸ਼ਮ, ਉਹਨੂੰ ਖੋਲਣ ਵਾਸਤੇ ਮੈਂ ਰੇਸ਼ਮ ਦਾ ਗੁਣ ਲੈ ਲਿਆ, ਕੋਮਲਤਾ, ਮੁਲਾਇਮਤਾ। ਉਸ ਤੋਂ ਅੱਗੇ ਅਰਥ ਕਰਾਂਗਾ ਕਿ ਉਹਦਾ ਅੰਦਰ ਸੱਚੀ ਮੁੱਚੀ ਰੂਹਾਨੀਅਤ ਵਿਚ ਕਠੋਰ ਨਹੀਂ, ਅੱਤ ਦਾ ਮੁਲਾਇਮ ਹੈ, ਕੋਮਲ ਹੈ। ਮਹਾਰਾਜ ਜੀ ਨੇ ਫਰਮਾਇਆ ਕਿ ਅੰਦਰੋਂ ਝੂਠੇ ਪੈਰ ਪੈਦ ਬਾਹਰ ਦੁਨੀਆਂ ਅੰਦਰ ਫੈਲ, ਅੜਸਠ ਤੀਰਥ ਜੇ ਨਾਵੇਂ ਉਤਰੇ ਨਾਹੀਂ ਮੈਲ, ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਬਾਹਰ ਵੇਖਣ ਨੂੰ ਨਹੀਂ ਚਮਕ ਦਮਕ, ਪਰ ਅੰਦਰੋਂ ਜੁੜੇ ਨੇ ਗੁਰਮੁਖੋ, ਜੁੜੀ ਹੋਈ ਰੂਹ। ਫਿਰ ਮੇਰੀ ਅਰਜ਼ ਹੈ ਉਹਦਾ ਭੇਖ, ਕਿਉਂਕਿ ਅੱਜ ਵੀ ਸਮਾਜ ਚ ਭੇਖ ਚੱਲਦਾ ਤੇ ਅਡੰਬਰੀ ਚੱਲਦਾ ਜ਼ਿਆਦਾ, ਆਦਿ ਕਾਲ ਤੋਂ ਹੈ। ਅਸੀਂ ਭਾਈ ਬੁੱਧੂ ਦੇ ਆਵੇ ਦਾ ਜ਼ਿਕਰ ਕਰਨੇ ਹਾਂ ਨਾ, ਲਾਹੌਰ ਵਿਚ ਅੱਜ ਵੀ ਹੈ ਭਾਈ ਬੁੱਧੂ ਦਾ ਆਵਾ। ਉਥੇ ਕੁਛ ਹੀ ਵਾਪਰਿਆ, ਉਹਦੇ ਘਰ ਸੰਗਤ ਵੀ ਆਈ, ਇਸ ਗੱਲ ਚ ਉਠਲਾ ਨਹੀਂ ਸਕਦੇ, ਸੰਗਤ ਵੀ ਆਈ, ਕੀਰਤਨ ਵੀ ਹੋਇਆ, ਪਾਠ ਵੀ ਹੋਇਆ। ਪਰ ਗੁਰਮੁਖੋ, ਜਿਨ ਪੱਟ ਅੰਦਰ ਬਾਹਰ ਗੁੱਦੜ, ਭਾਈ ਲੱਖੂ ਉਹਦੇ ਘਰ ਦੇ ਸਾਹਮਣੇ ਆ ਗਏ, ਭਾਈ ਲੱਖੂ ਸਾਹਿਬ ਜੀ, ਉਨ੍ਹਾਂ ਦੇ ਕੱਪੜੇ ਸਾਧ ਮੁਰਾਦੇ ਨੇ, ਅੰਦਰੋਂ ਭਿੱਜਿਆ ਹੋਇਆ, ਅੰਦਰ ਵੜਨ ਦਾ ਯਤਨ ਕਰਦਾ, ਨੌਕਰ ਚਾਕਰ ਅੰਦਰ ਜਾਣ ਨਹੀਂ ਦਿੰਦੇ, ਕਿਉਂਕਿ ਕੱਪੜੇ ਵੇਖ ਕੇ, ਲਿਬਾਸ ਵੇਖ ਕੇ। ਜਦੋਂ ਉਹਨੇ ਦੇਖਿਆ ਵੀ ਅੰਦਰ ਸੰਗਤ ਕੀਰਤਨ ਹੈ, ਜਾਣ ਨਹੀਂ ਦੇ ਰਹੇ, ਸਮਾਗਮ ਸਮਾਪਤ ਹੋ ਰਿਹਾ ਤੇ ਅਰਦਾਸ ਹੋ ਰਹੀ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੱਕ ਨਾਮ ਲੈ ਕੇ, ਕਿਉਂਕਿ ਪੁਰਾਤਨ ਜਦੋਂ ਗੁਰੂ ਸਾਹਿਬ ਦੇ ਵੇਲੇ ਅਰਦਾਸ ਕੀਤੀ ਜਾਂਦੀ ਸੀ ਨਾ ਜੀ, ਜਿਵੇਂ ਗੁਰੂ ਅੰਗਦ ਸਾਹਿਬ ਦੇ ਵੇਲੇ ਅਰਦਾਸ ਕਰਨੀ, ਉਸ ਵਕਤ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਆ ਜਾਂਦਾ ਸੀ। ਜਿਵੇਂ ਗੁਰੂ ਅਰਜਨ ਸਾਹਿਬ ਵੇਲੇ ਅਰਦਾਸ ਕਰਨੀ, ਉਸ ਵਕਤ ਚਾਰ ਪਾਤਸ਼ਾਹਾਂ ਦਾ ਨਾਮ ਲੈ ਕੇ ਧੰਨ ਗੁਰੂ ਅਰਜਨ ਦੇਵ ਦੇ ਸਨਮੁਖ ਬੇਨਤੀ ਕਰਨੀ। ਇਸ ਤਰ੍ਹਾਂ ਅਰਦਾਸ ਅੱਗੇ ਅੱਗੇ ਬਣਦੀ ਗਈ। ਉਨ੍ਹਾਂ ਹੀ ਕਿਹਾ, ਸੱਚੇ ਪਾਤਸ਼ਾਹ, ਇਸ ਸਿੱਖ ਨੇ ਸੇਵਾ ਕੀਤੀ, ਇਹ ਬਖਸ਼ਿਸ਼ ਕਰੋ, ਇਹ ਕਾਰਜ ਸਿੱਧੀ ਵਾਸਤੇ ਆਪਣੇ ਕੰਮ ਲਈ ਅਰਦਾਸ ਕਰਾਉਣਾ ਹੈ, ਇਹਦੇ ਆਵੇ ਪੱਕ ਜਾਣ। ਹੁਣ ਬਾਹਰ ਜਿਹੜਾ ਖਲੋਤਾ ਸੀ ਉਹ ਇੰਨਾ ਕੁ ਜੁੜਿਆ ਸੀ, ਮੇਰੀ ਬੇਨਤੀ ਨੂੰ ਡਰਾਵਾ ਨਾ ਸਮਝਿਓ, ਰੱਬ ਮੇਰ ਕਰੇ ਕਿਤੇ ਕਿਸੇ ਬੰਦਗੀ ਵਾਲੇ ਦੀ ਵੱਧ ਸੀਸ ਨਾ ਕਿਸੇ ਨੂੰ ਲੱਗ ਜਾਏ, ਉਹ ਕੁੱਲਾਂ ਖਤਮ ਕਰ ਦਿੰਦੀ। ਵਾਹਿਗੁਰੂ ਜੀ, ਅਸੀਂ ਇਸ ਗੱਲ ਨੂੰ ਸਮਝਦੇ ਨਹੀਂ, ਪਰ ਉਂਝ ਬੰਦਗੀ ਵਾਲਾ ਵੱਧ ਸੀਸ ਕਦੀ ਦਿੰਦਾ ਨਹੀਂ, ਪਰ ਉਹ ਸੰਤਨ ਦੁੱਖ ਪਾਏ ਤੇ ਦੁਖੀ। ਇਹਦਾ ਅਰਥ ਹੈ ਜਦੋਂ ਉਹਦੇ ਪਿਆਰੇ ਨੂੰ ਕੋਈ ਸਤਾਉਂਦਾ ਹੈ, ਯਾਦ ਰੱਖਿਓ ਪਰਮਾਤਮਾ ਸੱਚੀ ਮੁੱਚੀ, ਗੁਰੂ ਗੋਬਿੰਦ ਸਿੰਘ ਕਹਿੰਦੇ ਉਹਦੇ ਅੰਦਰ ਚੀਜ਼ ਵਹਿੰਦੀ ਹੈ। ਫਿਰ ਮੇਰੀ ਅਰਜ਼ ਹੈ, ਉਨ੍ਹਾਂ ਕਿਹਾ ਜੀ ਆਵੇ ਪੱਕ ਜਾਣ। ਬਾਹਰ ਖਲੋਤੇ ਹੋਏ ਲੀਰਾਂ ਚ ਲਪੇਟੇ ਹੋਏ ਗੁਰੂ ਕੇ ਲਾਲ ਨੇ ਕਿਹਾ, ਗੁਰੂ ਅਰਜਨ ਸਾਹਿਬ ਜੀ, ਤੇਰਿਆਂ ਨੂੰ ਧੱਕੇ ਮਾਰਨ ਵਾਲਿਆਂ ਦੇ ਆਵੇ ਨਹੀਂ ਪੱਕ ਸਕਦੇ। ਅੱਜ ਤੱਕ ਸਦੀਆਂ ਬੀਤ ਗਈਆਂ, ਆਵਾ ਮੌਜੂਦ ਹੈ। ਤੇਰਿਆਂ ਨੂੰ ਧੱਕੇ ਮਾਰਨ ਵਾਲੇ ਦੇ, ਮੈਂ ਸਿੱਧੇ ਆਪਣੇ ਲਫ਼ਜ਼ਾਂ ਚ ਕਹਿ ਰਿਹਾ, ਧੱਕੇ ਮਾਰਨ ਵਾਲੇ ਨੂੰ ਆਵੇ ਨਹੀਂ, ਆਵਾ ਨਹੀਂ ਪੱਕ ਸਕਦਾ। ਲੋਕਾਂ ਉਦੋਂ ਵੀ ਕਿਹਾ, ਸੱਚੀ ਮੁੱਚੀ ਉਹਦਾ ਆਵਾ ਕੱਚਾ ਰਹਿ ਗਿਆ। ਜਦੋਂ ਮੂੰਹ ਖੋਲਿਆ, ਦੋ ਇੱਟਾਂ ਪੱਕੀਆਂ। ਭਾਈ ਬੁੱਧੂ ਗੁਰੂ ਅਰਜਨ ਦੇਵ ਦੇ ਚਰਨਾਂ ਚ ਗਿਆ, ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਅਰਦਾਸ ਕਰਾਈ, ਸਭ ਕੁਝ ਕੀਤਾ, ਪਤਾ ਲੱਗਾ ਭਾਈ ਲੱਖੂ ਦਾ ਅਪਮਾਨ ਕੀਤਾ ਗਿਆ। ਉਹਨੂੰ ਬੁਲਾਇਆ, ਭਾਈ ਲੱਖੂ ਸਾਹਿਬ ਕਹਿੰਦੇ, ਮਹਾਰਾਜ ਮੇਰੇ ਮੁੱਖ ਚੋਂ ਨਿਕਲ ਗਿਆ, ਕਿਉਂਕਿ ਗੁਰਮੁਖ ਦਾ ਇਹੋ ਜਿਹਾ ਫੁਰਨਾ ਵੀ ਪਾਣੀ ਦੇ ਉੱਤੇ ਲਕੀਰ ਹੁੰਦਾ ਹੈ, ਮਨਮੁਖ ਦਾ ਸੁਭਾਅ ਪੱਥਰ ਤੇ ਲਕੀਰ ਏ, ਉਹ ਸਾਰੀ ਜ਼ਿੰਦਗੀ ਲੰਘ ਜਾ ਕਦੀ ਭੁੱਲਦਾ ਨਹੀਂ, ਵਾਰ ਵਾਰ ਚਿਤਾਰਦਾ। ਗੁਰਮੁਖ ਸੱਚੀ ਮੁੱਚੀ ਇਸ ਤਰ੍ਹਾਂ ਜਿਵੇਂ ਪਾਣੀ ਤੇ ਲਕੀਰ ਆਈ ਤੇ ਗਈ, ਪਰ ਉਹ ਅਮੋਘ ਬਾਣ ਸੀ। ਉਹਨੇ ਕਿਹਾ, ਮਹਾਰਾਜ ਤੁਸੀਂ ਕਿਰਪਾ ਕਰੋ, ਪੱਕ ਜਾਣ। ਹਜ਼ੂਰ ਨੇ ਕਿਹਾ, ਨਹੀਂ, ਰਹਿਣਗੇ ਕੱਚੇ ਹੀ। ਮਹਾਰਾਜ ਕੱਚੇ? ਕਹਿਣ ਲੱਗੇ, ਹਾਂ, ਕਿਉਂ ਜੀ? ਭਰੀ ਸੰਗਤ ਚ ਕਿਹਾ, ਪਾਣੀ ਤੋਂ ਬਿਨਾਂ ਫਸਲ ਮਾਰੀ ਜਾਏ, ਪਾਣੀ ਲਾਓ ਦੁਬਾਰਾ ਖਰੀ ਹੋ ਜਾਂਦੀ ਏ, ਪਾਣੀ ਤੋਂ ਬਿਨਾਂ ਸੋਕਾ ਪੈ ਜਾਏ, ਫਸਲ ਖਰੀ ਹੋ ਜਾਏਗੀ, ਤੇ ਜਿਹਨੂੰ ਪਾਣੀ ਸੁਕਾ ਦੇ ਉਹਨੂੰ ਕੋਈ ਨਹੀਂ ਹਰਿਆ ਕਰ ਸਕਦਾ। ਮਹਾਰਾਜ ਕਿਵੇਂ? ਹਜ਼ੂਰ ਨੇ ਫਰਮਾਇਆ, ਗੁਰੂ ਦੇ ਧੱਕੇ ਹੋਏ ਨੂੰ ਬੰਦਗੀ ਵਾਲਾ ਸਿੱਖ ਬਖਸ਼ਵਾ ਸਕਦਾ, ਜਿਹਨੂੰ ਕਮਾਈ ਵਾਲਾ ਧੱਕਾ ਮਾਰਦਾ ਉਹਦਾ ਬਚਨ ਕਦੀ ਗੁਰੂ ਵੀ ਝੂਠਾ ਨਹੀਂ ਹੋਣ ਦਿੰਦਾ। ਉਹਨਾਂ ਕਿਹਾ, ਭਾਈ ਲੱਖੂ ਫਿਰ ਨਿਮਰਤਾ ਹੈ, ਮਹਾਰਾਜ ਬਖਸ਼ ਦਿਓ। ਕਹਿਣ ਲੱਗੇ, ਭਾਈ ਜੀ ਤੁਹਾਡਾ ਬਚਨ ਸਾਤੇ ਦਾ ਸੰਬੰਧ ਤਾਂ ਪੈਸਿਆਂ ਨਾਲ ਏ। ਕਹਿਣ ਲੱਗੇ, ਜਾ ਤੇਰੀਆਂ ਕੱਚੀਆਂ ਵੀ ਪੱਕਿਆਂ ਦੇ ਭਾਅ ਵਿਕ ਜਾਣਗੀਆਂ, ਪਰ ਮੇਰੀ ਇੱਕ ਬੰਦਗੀ ਬੇਨਤੀ ਹੈ। ਇਸ ਗੱਲ ਨੂੰ ਭੁੱਲੀਏ ਨਾ, ਕਿ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਲਿਖੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਉਹਦੇ ਰੰਗ ਚ ਹੱਸਦੇ ਨੇ ਤੇ ਇਹ ਵੀ ਸੱਚ ਹੈ ਆਉਂਦਾ ਹਾਸਾ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਮੇਰੀ ਬੇਨਤੀ ਫਿਰ ਸੁਣਿਓ ਆ ਤਿੰਨ ਸ਼ਬਦ ਮੈਂ ਕਹੇ ਨੇ ਰੰਗ ਹੱਸੈ ਆਪਾਂ ਕਹਾਂਗੇ ਜੀ ਇਹ ਕਿਵੇਂ ਹੋ ਸਕਦਾ ਹਾਸਾ ਨਹੀਂ ਪਿਆਰਿਓ ਇਬਾਦਤ ਵਾਲਾ ਹੱਸਦਾ ਵੀ ਇਕੱਲਾ ਬੈਠਾ ਉਹਦੇ ਨਾਲ ਤਾਂ ਰੱਬ ਵੀ ਹੱਸਦਾ ਜੀ ਇੱਕ ਭਗਤ ਮੇਰੇ ਕੀ ਰਹਿ ਬਸ ਹੈ ਨਾਮੇ ਦੇਖ ਨਰਾਇਣ ਹੱਸੈ ਹੱਸ ਬੋਲੇ ਭਗਵਾਨ ਜੀ ਮਹਾਰਾਜ ਨੇ ਸ਼ਬਦ ਵਰਤੇ ਭਾਈ ਗੁਰਦਾਸ ਸਾਹਿਬ ਨੇ ਅਰਜ਼ ਹੈ ਇਹ ਤਿੰਨ ਅਵਸਥਾ ਨੇ ਹੱਸਦਾ ਵੀ ਹੈ ਰੋਂਦਾ ਵੀ ਹੈ ਤੇ ਚੁੱਪ ਵੀ ਕਰ ਜਾਂਦਾ। ਮੈਂ ਇੱਕ ਦਿਨ ਸੋਚ ਰਿਹਾ ਸਾਂ ਇਨਸਾਨ ਜੰਮਿਆ ਇਹਦੀ ਸ਼ੁਰੂਆਤ ਰੋਣ ਤੋਂ ਹੋਈ ਇਹਦੀ ਸਮਾਪਤੀ ਚੁੱਪ ਤੋਂ ਹੋਈ ਹੈ। ਫਿਰ ਅਰਜ਼ ਸੁਣਿਓ ਜਿੱਦਨ ਅਸੀਂ ਇਨਸਾਨ ਕਹਿ ਰਹੇ ਹਾਂ ਪੈਦਾ ਹੋਇਆ ਉਦਨ ਇਨਸਾਨ ਰੋਇਆ ਹੈ ਹਰ ਬੱਚਾ ਜਨਮ ਲੈਂਦਿਆਂ ਰੋਂਦਾ ਹੈ ਤੇ ਉਹਦੀ ਯਾਤਰਾ ਦਾ ਅੰਤ ਹੁੰਦਾ ਜਿੱਦਨ ਉਹ ਖਾਮੋਸ਼ ਹੋ ਜਾਂਦਾ ਹੈ ਰੋਣ ਤੋਂ ਸ਼ੁਰੂ ਹੁੰਦਾ ਹੈ ਚੁੱਪ ਤੇ ਮੁੱਕ ਜਾਂਦਾ ਰੰਗ ਹੱਸੈ ਰੰਗ ਰੂਪ ਹੈ ਚੁੱਪ ਪੀ ਕਰ ਜਾਹੇ ਪਰ ਅਗਲੀ ਗੱਲ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ ਪਰਮਾਤਮਾ ਤੋਂ ਬਿਨਾ। ਮੈਂ ਅਰਜ਼ ਕਰਾਂਗਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਬਦ ਆਇਆ ਬ੍ਰਹਮ ਗਿਆਨੀ ਕਿਉਂਕਿ ਕੱਲ ਗੱਲ ਕੀਤੀ ਸੰਤ ਦੀ ਬੜੀ ਸੰਖੇਪ ਬ੍ਰਹਮ ਗਿਆਨੀ ਸ਼ਬਦ ਅਸੀਂ ਸਾਰਿਆਂ ਲਈ ਵਰਤ ਲੈਂਦੇ ਹਾਂ ਮੇਰਾ ਖਿਆਲ ਸਾਨੂੰ ਵਰਤਣ ਤੋਂ ਸੰਕੋਚ ਕਰ ਲੈਣਾ ਚਾਹੀਦਾ ਹੈ। ਮੈਂ ਵਿਆਖਿਆ ਕਰ ਰਿਹਾ ਇੰਨੀ ਉੱਚੀ ਅਵਸਥਾ ਨੂੰ ਉੱਚੀ ਅਵਸਥਾ ਵਾਲਾ ਹੀ ਬਿਆਨ ਕਰ ਸਕਦਾ ਹੈ ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਮੇਰੇ ਤੇਰੇ ਤੁਹਾਡੇ ਮੈਂ ਗੁਰੂ ਤੁਹਾਡੀ ਨਹੀਂ ਕਹਿ ਰਿਹਾ ਮੇਰੇ ਵਰਗੀ ਦੀ ਸਮਰੱਥਾ ਹੈ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਜਿਹੜਾ ਆਪਣੇ ਮਨ ਚ ਉਹਨੂੰ ਮੰਨ ਲੈ। ਅਸੀਂ ਬ੍ਰਹਮ ਗਿਆਨੀ ਸ਼ਬਦ ਪੜ੍ਹਨੇ ਹਾਂ ਕੋਸ਼ ਵਿਚ ਇਹਦੀ ਪਰਿਭਾਸ਼ਾ ਹੈ ਅਰਥ ਨੇ ਕਿ ਜਿਸ ਤਰ੍ਹਾਂ ਜਿਸ ਕੋ ਬ੍ਰਹਮ ਕਾ ਗਿਆਨ ਹੈ ਬ੍ਰਹਮ ਦਾ ਗਿਆਨ ਵਾਲਾ ਬ੍ਰਹਮ ਦਾ ਅਰਥ ਹੈ ਪਰਮਾਤਮਾ ਇਹ ਅਰਥ ਨੇ ਪਰ ਗੁਰੂ ਗ੍ਰੰਥ ਸਾਹਿਬ ਵਿਚ ਇਹਦੇ ਅਰਥ ਜੋ ਸਤਿਗੁਰਾਂ ਨੇ ਪਰਿਭਾਸ਼ਿਤ ਕੀਤੇ ਉਹ ਤਿੰਨ ਸ਼ਬਦ ਨੇ ਜੀ ਜਿਹਦੇ ਮਨ ਦੇ ਵਿਚ ਸੱਚਾ ਵਾਹਿਗੁਰੂ ਪ੍ਰਗਟ ਹੋ ਗਿਆ ਜਿਹਦੇ ਮੁੱਖ ਵਿਚੋਂ ਸੱਚ ਹੈ ਸੱਚ ਦਾ ਅਰਥ ਮੈਂ ਦੁਨਿਆਵੀ ਸੱਚ ਨਹੀਂ ਕਰ ਰਿਹਾ ਕਿਉਂਕਿ ਹਰ ਧੜੇ ਦੇ ਸੱਚ ਦੀ ਪਰਿਭਾਸ਼ਾ ਵੱਖਰੀ ਵੱਖਰੀ ਹੁੰਦੀ ਹੈ ਇਹ ਲਓ ਫਿਰ ਧਿਆਨ ਮੈਂ ਰਿਪੀਟ ਕਰਾਂਗਾ ਭੈ ਚ ਨਹੀਂ ਕਹਿ ਰਿਹਾ ਹਰ ਧੜਾ ਆਪਣੇ ਬੰਦਿਆਂ ਦੇ ਔਗਣਾਂ ਨੂੰ ਲੁਕਾਉਣ ਲਈ ਸੱਚ ਹੋਰ ਬੋਲਦਾ ਤੇ ਦੂਜੇ ਨੂੰ ਪ੍ਰਗਟ ਕਰਨ ਲਈ ਸੱਚ ਹੋਰ ਬੋਲਦਾ ਪਰ ਇਹ ਉਹ ਸੱਚ ਜਿਹੜਾ ਅਬਦਲ ਹੈ ਜਿਹਨੇ ਕਦੀ ਨਹੀਂ ਬਦਲਣਾ ਜਿਹੜਾ ਜੁਗ ਜੁਗ ਏਕੋ ਵੇਸ ਉਥੇ ਸਤਿਗੁਰਾਂ ਨੇ ਸ਼ਬਦ ਵਰਤੇ ਆ ਮਨ ਸਾਚਾ ਅੱਠਵੀਂ ਅਸ਼ਟਪਦੀ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੈ ਇੱਕ ਸਬਿਨ ਕੋਈ ਤਿੰਨ ਗੱਲਾਂ ਹੋ ਗਈਆਂ ਜੀ ਜਿਹਦੇ ਮਨ ਵਿਚ ਸੱਚ ਹੈ ਫਿਰ ਅਰਜ ਹੈ ਉਹਦੇ ਮੁੱਖ ਵਿਚੋਂ ਸੱਚ ਪ੍ਰਗਟ ਹੋ ਗਿਆ ਤੇ ਤੀਸਰੀ ਗੱਲ ਉਹ ਜਿੱਧਰ ਝਾਤੀ ਮਾਰ ਕੇ ਦੇਖਦਾ ਇੱਕ ਬ੍ਰਹਮ ਤੋਂ ਬਿਨਾਂ ਦੂਜਾ ਉਹਨੂੰ ਦਿਸਦਾ ਹੀ ਕੋਈ ਨਹੀਂ ਫਿਰ ਅਰਜ ਕਹਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਖੋਏ ਇਹ ਸਤਿਗੁਰਾਂ ਨੇ ਬਾਣੀ ਚ ਕਿਹਾ। ਇਕ ਹੋਰ ਬੇਨਤੀ ਆ ਜਿਹੜੇ ਤੱਤ ਨੇ ਨਾ ਪੰਜ ਜਿਹੜੀ ਮੈਂ ਅੱਜ ਬੇਨਤੀ ਕਰਨ ਲੱਗਾ ਥੋੜੀ ਜੀ ਆਪ ਜੀ ਤਵੱਜੋ ਦਿਓ ਜੇ ਕਿਉਂਕਿ ਆਪ ਸਾਰੇ ਗੁਰਸਿੱਖ ਬਹੁ ਗਿਣਤੀ ਚ ਬਾਣੀ ਦਾ ਪਾਠ ਕਰਨ ਵਾਲੇ ਬੈਠੇ ਤੇ ਮੈਂ ਉਸ ਦਿਨ ਵੀ ਆਪ ਨੂੰ ਮੈਂ ਗੱਲ ਵਾਰ ਵਾਰ ਕਹੀ ਜਾ ਰਿਹਾ ਸ਼ਾਇਦ ਚੰਗੀ ਵੀ ਨਾ ਲੱਗੇ ਰਿਪੀਟ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ ਦਾ ਆਨੰਦ ਉਹਨੂੰ ਵੀ ਜਿਹੜਾ ਸ਼ਬਦ ਪੜ੍ਹਦਾ ਹੈ ਪਾਠ ਕਰਦਾ ਹੈ ਕਿਉਂਕਿ ਦੂਸਰੇ ਦੀ ਉਹ ਅੰਦਰ ਦੀ ਸੁਰਤ ਇੰਨੀ ਨਹੀਂ ਉੱਠੀ। ਹਾਂ ਦੂਜੀ ਗੱਲ ਜੇ ਪਾਠ ਨਹੀਂ ਕਰਦਾ ਸਿਮਰਨ ਇੰਨਾ ਕੁ ਉਹਦਾ ਹੋਵੇ ਕੱਲਾ ਵਾਹਿਗੁਰੂ ਸ਼ਬਦ ਹੀ ਜਪਦਾ ਹੋਵੇ ਉਸ ਅਵਸਥਾ ਤੇ ਪਹੁੰਚਿਆ ਹੋਵੇ ਜਿਸ ਅਵਸਥਾ ਦੀ ਗੱਲ ਗੁਰਬਾਣੀ ਕਰਦੀ ਹੈ। ਮੈਂ ਆਪ ਨੂੰ ਇੱਕ ਦਿਨ ਇੱਥੇ ਅਰਜ਼ ਕੀਤੀ ਸੀ ਸਿੱਖੀ ਦਾ ਜਿਹੜਾ ਬੇਸਿਕ ਹੈ ਨਾ ਜਿਹੜਾ ਕਹਿੰਦਾ ਮੈਂ ਸਿੱਖ ਬਣਨਾ ਜਿਹੜਾ ਕਹਿੰਦਾ ਮੈਂ ਸਿੱਖ ਬਣਨਾ ਤੇ ਗੁਰਮੁਖੀ ਵੀ ਜਾਣਦਾ ਗੁਰਮੁਖੋ ਉਹ ਸਿਰਫ ਇਹ ਗੱਲ ਚੇਤੇ ਰੱਖੇ ਸਿੱਖੀ ਦੀ ਸ਼ੁਰੂਆਤ ਪਾਠ ਤੋਂ ਹੁੰਦੀ ਏ ਜਿਸ ਪਾਠ ਨੂੰ ਅੱਜ ਖੰਡਨ ਕੀਤਾ ਜਾਂਦਾ ਹੈ। ਫਿਰ ਅਰਜ਼ ਹੈ ਸਿੱਖੀ ਦੀ ਸ਼ੁਰੂਆਤ ਸ਼ੁੱਧ ਪਾਠ ਤੋਂ ਹੈ। ਇਸੇ ਕਰਕੇ ਸਾਡੇ ਪੂਰਵਜਾਂ ਨੇ, ਸਾਡੇ ਬਜ਼ੁਰਗਾਂ ਨੇ ਜਦੋਂ ਅਰਦਾਸ ਦੀ ਇਬਾਰਤ ਬਣਾਈ ਤੇ ਉਹਦੇ ਵਿਚ ਪਹਿਲੇ ਪਦੇ ਦੀ ਸਮਾਪਤੀ ਕੀਤੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੇ ਪਾਠ ਦੀਦਾਰ, ਉਦਣ ਮੈਂ ਕਿਹਾ ਸੀ ਪਾਠ ਦੀਦਾਰ ਕਿਹਾ, ਕਿਉਂਕਿ ਪਾਠ ਤੋਂ ਬਿਨਾਂ ਕੀਰਤਨ ਨਹੀਂ ਹੋ ਸਕਦਾ, ਬੇਸ ਹੈ ਪਾਠ। ਤੁਸੀਂ ਦੱਸੋ, ਮੰਨ ਲਓ ਅਸੀਂ ਬੱਚੇ ਨੂੰ ਵਾਜਾ ਸਿਖਾ ਦਿੱਤਾ, ਇਹੀ ਕਾਰਨ ਕਿ ਜਿਹੜੇ ਬੜੇ ਬੜੇ ਗੰਧਰਵ ਤੇ ਚਲੋ ਸ਼ਬਦ ਕੀ ਵਰਤਣਾ, ਜਿਹੜੇ ਟੌਪ ਦੇ ਕਲਾਸੀਕਲ ਦੁਨਿਆਵੀ ਗਾਉਣ ਵਾਲੇ ਨੇ, ਗਜ਼ਲਾਂ ਗਾਉਣ ਵਾਲੇ, ਉਹ ਸ਼ਬਦ ਗਾਉਂਦੇ ਨੇ ਰਸ ਨਹੀਂ ਆਉਂਦਾ, ਕਿਉਂਕਿ ਉਹਨਾਂ ਦਾ ਪਾਠ ਦਾ ਅਭਿਆਸ ਕੋਈ ਨਹੀਂ। ਸਭ ਤੋਂ ਪਹਿਲਾਂ ਪਾਠ ਜ਼ਰੂਰੀ ਹੈ, ਕਿਉਂਕਿ ਪਾਠ ਵਿਚ ਗੁਰੂ ਦੀ ਕਰਾਮਾਤ ਵਰਤਦੀ ਹੈ। ਪਾਠ ਕੱਲੀ ਉਹ ਕਵਿਤਾ ਥੋੜਾ ਹੈ, ਉਸ ਵਿਚ ਗੁਰੂ ਜੀ ਦਾ ਆਪਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਮੇਰੀ ਬੇਨਤੀ ਉੱਤੇ ਕਿਹਾ, ਪਾਠ ਦੀਦਾਰ ਦਾ ਪਾਠ ਸਿੱਖੇਗਾ ਤੇ ਬੱਚਾ ਕੀਰਤਨ ਕਰੇਗਾ ਨਾ। ਰਾਗ ਸਿੱਖ ਸਕਦਾ, ਸਾਰੇ ਗਾਮਾ ਪਾਦਾ ਨੀ ਸਾ ਸਰਗਮਾ ਸਿੱਖ ਸਕਦਾ, ਪਰ ਸ਼ਬਦ ਦੀ ਅਦਾਇਗੀ ਤਾਂ ਹੋਵੇਗੀ ਜੇ ਉਹਨੂੰ ਪਾਠ ਕਰਨਾ ਆਉਂਦਾ ਹੋਵੇਗਾ, ਭਾਵੇਂ ਇੱਕ ਸ਼ਬਦ ਦੀ ਪਾਠ ਕਰੇ। ਦੂਸਰੀ ਬੇਨਤੀ, ਜੇ ਕਿਸੇ ਸੱਜਣ ਨੇ ਕਥਾ ਕਰਨੀ ਹੈ ਸ਼ਬਦ ਦੀ, ਪਹਿਲਾਂ ਪਾਠ ਸਿੱਖੇਗਾ ਤੇ ਕਥਾ ਕਰੇਗਾ ਨਾ। ਜੇ ਕਿਸੇ ਸੱਜਣ ਨੇ ਵਖਿਆਨ ਕਰਨਾ ਬਾਣੀ ਬਾਰੇ, ਉਸ ਨੂੰ ਵੀ ਬਾਣੀ ਦਾ ਪਾਠ ਅਭਿਆਸ ਹੋਣਾ ਬਹੁਤ ਜ਼ਰੂਰੀ ਹੈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਡੂੰਘੇ ਜਾਵਾਂਗੇ, ਅਭਿਆਸ ਸਾਨੂੰ ਸਤਿਗੁਰੂ ਮੇਰ ਕਰੇ, ਅਭਿਆਸ ਉਹਦੀ ਮੇਰ ਨਾਲ ਹੁੰਦਾ ਹੈ। ਦੇਖੋ, ਪੰਜ ਤੱਤ ਨੇ, ਪੰਜਾਂ ਤੱਤਾਂ ਦੀ ਵੀ ਰਹਿਤ ਹੈ, ਕਿਉਂਕਿ ਗੱਲ ਆਪਾਂ ਰਹਿਤ ਤੱਕ ਅੱਗੇ ਜਾਣਾ ਤੇ ਮੇਰੇ ਮਨ ਚ ਤਾਂ ਸੀ, ਕਿਉਂਕਿ ਅਸੀਂ ਜਦੋਂ ਖਾਲਸਾ ਜੀ ਚੰਗੀ ਗੱਲ ਅੱਗੇ ਤੇ ਜ਼ਰੂਰ ਦੱਸਿਓ। ਜੇ ਕਹਿੰਦੀ ਸੀ, ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਵੀ ਹੁਣ ਸਿੱਖ ਮੁਕੰਮਲ ਹੋ ਗਿਆ, ਪੂਰਾ ਹੋ ਗਿਆ। ਜੇ ਪੂਰਾ ਹੋ ਗਿਆ ਹੁਣ ਕਿਉਂ ਅਧੂਰਾ ਹੋ ਗਿਆ? ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਸਿੱਖ ਪੂਰਾ ਸੀ ਜੀ, ਫਿਰ ਪੂਰੇ ਗੁਰੂ ਦੀ ਹਜ਼ੂਰੀ ਵਿਚ ਹਮੇਸ਼ਾ ਸਿੱਖ ਪੂਰਾ ਰਿਹਾ। ਬਾਬਾ ਬੁੱਢਾ ਸਾਹਿਬ ਅਧੂਰੇ ਨਹੀਂ, ਭਾਈ ਗੁਰਦਾਸ ਸਾਹਿਬ ਅਧੂਰੇ ਨਹੀਂ, ਪੂਰੇ ਸਤਿਗੁਰੂ ਦੀ ਸ਼ੋ ਜਿਹੜੀ ਹੈ ਸਿੱਖ ਨੂੰ ਮੁਕੰਮਲ ਕਰਦੀ ਹੈ। ਇਹ ਸਤਿਗੁਰਾਂ ਦਾ ਆਪਣਾ ਕੌਤਕ ਹੈ, ਉਹਨਾਂ ਇੰਨੀ ਦੇਰ ਤੱਕ ਇਸ ਸਰੀਰ ਚ ਬਖਸ਼ਾਂ ਕਰਨੀਆਂ ਨੇ। ਦੇਖੋ, ਤੱਤਾਂ ਦੀ ਰਹਿਤ ਹੈ। ਮੇਰੇ ਮਨ ਚ ਅੱਜ ਆਇਆ, ਕੱਲ ਜਦੋਂ ਕਥਾ ਕਰ ਰਿਹਾ ਸੀ ਆਇਆ ਵੀ ਗੁਰੂ ਸਾਹਿਬ ਨੇ ਤੇ ਇੱਕ ਸ਼ਬਦ ਵਰਤਿਆ, ਕਬੀਰ ਸਾਹਿਬ ਦਾ ਸ਼ਬਦ ਕਹਿ ਗੌੜੀ ਰਾਗ ਚ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਪੰਜ ਸ਼ਬਦ ਆਪਾਂ ਵਰਤੇ ਨੇ, ਅਰਥ ਬੜੇ ਸੌਖੇ ਨੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਅਪ ਇਹ ਸੰਸਕ੍ਰਿਤ ਦੇ ਸਾਰੇ ਸ਼ਬਦ ਜੀ, ਅਪ ਅਪ ਇਹਦਾ ਅਰਥ ਹੈ ਪਾਣੀ, ਕਿਉਂਕਿ ਪਾਣੀ ਤੱਤ ਹੈ ਨਾ, ਜਿਹਨੂੰ ਜਲ ਕਹਿ ਰਹੇ ਆਪਾਂ। ਤੇਜ ਸੰਸਕ੍ਰਿਤ ਦਾ ਸ਼ਬਦ ਹੈ ਤੇਜਸ, ਤੇਜਸ ਦਾ ਅਰਥ ਹੈ ਅੱਗ, ਇਹਦਾ ਮਤਲਬ ਪਹਿਲਾ ਸ਼ਬਦ ਵਰਤਿਆ ਪਾਣੀ, ਦੂਜਾ ਸ਼ਬਦ ਵਰਤਿਆ ਅੱਗ। ਅਪ ਤੇਜ ਬਾਏ, ਜਿਹਨੂੰ ਆਪਾਂ ਵਾਯੂ ਕਹਿੰਦੇ ਹਾਂ, ਬਾਏ ਦਾ ਅਰਥ ਹੈ ਪਵਨ, ਵਾਯੂ, ਤਿੰਨ ਹੋ ਗਏ। ਅਪ ਤੇਜ ਬਾਏ ਪ੍ਰਿਥਵੀ, ਪ੍ਰਿਥਵੀ ਦਾ ਅਰਥ ਆਪਾਂ ਜਾਣਦੇ ਹਾਂ ਧਰਤੀ, ਇਹਦਾ ਭਾਵ ਹੈ ਮਿੱਟੀ, ਚੌਥਾ ਤੱਤ ਹੋ ਗਿਆ। ਹੁਣ ਪੰਜਵਾਂ ਤੱਤ ਆ ਗਿਆ ਜੀ ਆਕਾਸ਼ਾ, ਆਕਾਸ਼ ਦਾ ਅਰਥ ਹੈ ਗਗਨ। ਗੁਰਮੁਖੋ, ਆਪ ਸਾਰੇ ਬਾਣੀ ਪੜਨ ਵਾਲਿਆਂ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿਹੜਾ ਮੇਨ ਨੇ ਉਹ ਪੰਜ ਤੱਤ ਹੀ ਨੇ। ਉਂਝ ਵਿਗਿਆਨ ਨੇ ਅੱਜ ਬੜੇ ਤੱਤ ਖੋਲ ਦਿੱਤੇ ਆ, ਬਹੁਤ ਨੇ, ਪਰ ਜਿਹੜਾ ਬੇਸਿਕ ਹੈ, ਕਿਉਂਕਿ ਜੋ ਪੂਰਬ ਦੇ ਧਰਮ ਨੇ, ਸਿੱਖ ਧਰਮ ਹੈ, ਇਸਲਾਮ ਜਿਹੜਾ, ਸੂਫੀਜ਼ਮ ਜਿਹੜਾ, ਉਹ ਪੰਜ ਤੱਤ ਨਹੀਂ ਮੰਨਦਾ, ਉਹ ਸਿਰਫ ਚਾਰ ਮੰਨਦਾ, ਉਹ ਆਕਾਸ਼ ਨੂੰ ਤੱਤ ਨਹੀਂ ਮੰਨਦੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੰਦੇ ਦੀ ਬਣਤਰ ਵੀ ਪੰਜਾਂ ਤੱਤਾਂ ਦੀ ਮੰਨਦੀ ਹੈ ਤੇ ਸ੍ਰਿਸ਼ਟੀ ਦੀ ਬਣਤਰ ਵੀ ਪੰਜਾਂ ਤੱਤਾਂ ਦੀ ਹੈ। ਪੰਚ ਤੱਤ ਕਰ ਤੁਦ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ। ਉਹ ਪੰਜ ਤੱਤ ਜਿਹੜੇ ਨੇ, ਭਗਤ ਸਾਹਿਬ ਕਹਿ ਰਹੇ ਨੇ ਕਬੀਰ ਸਾਹਿਬ, ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਅਗਲੀ ਤੁਕ ਹੈ ਐਸੀ ਰਹਿਤ ਰਹੂ ਹਰ ਪਾਸਾ, ਫਿਰ ਅਰਜ ਹੈ ਐਸੀ ਰਹਿਤ ਰਹੂ ਹਰ ਪਾਸਾ, ਕਹਿੰਦੇ ਜਿਹੜੀ ਪੰਜਾਂ ਤੱਤਾਂ ਦੀ ਰਹਿਤ ਏ, ਮੈਂ ਉਸ ਰਹਿਤ ਨੂੰ ਧਾਰਨ ਕੀਤਾ ਤੇ ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਨੇੜੇ ਰਹਿਣਾ ਪਿਆ। ਹੁਣ ਇਹ ਦੋ ਤੁਕਾਂ ਨੇ, ਅੱਗੇ ਹੈ ਕਹਿ ਕਹੋ ਕਬੀਰ, ਕਹਿ ਕਬੀਰ ਨਿਰੰਜਨ ਧਿਆਵੂ, ਮੈਂ ਉਸ ਮਾਲਕ ਕਾਲਕ ਤੋਂ ਰਹਿਤ ਵਾਹਿਗੁਰੂ ਨੂੰ ਜਪ ਰਿਹਾ ਹਾਂ। ਹੁਣ ਪੰਜਾਂ ਤੱਤਾਂ ਦੀ ਰਹਿਤ ਭਗਤ ਕਬੀਰ ਸਾਹਿਬ ਕਹਿ ਰਹੇ ਆ, ਗੁਰੂ ਅਰਜੁਨ ਦੇਵੋ ਦੀ ਵਿਆਖਿਆ ਕਰ ਰਹੇ ਆ, ਬ੍ਰਹਮ ਗਿਆਨੀ ਕੀ ਰਹਿਤ, ਪੰਜਾਂ ਤੱਤਾਂ ਦੀ ਰਹਿਤ। ਥੋੜੀ ਜੀ ਬੇਨਤੀ ਔਖਾ ਜਿਹਾ ਲੱਗੇਗਾ ਪਰ ਗੁਰਬਾਣੀ ਹੈ ਜੀ। ਗੁਰੂ ਗ੍ਰੰਥ ਸਾਹਿਬ ਵਿਚ ਇਕ ਸ਼ਬਦ ਆਉਂਦਾ, ਕਿਉਂ ਲੀਜਿਆ ਗੜਬੰਕਾ ਭਾਈ ਦੇਵਰ ਦੇਵਰ ਕੋਟਰ ਤੇਵਰ ਖਾਈ, ਪਾਂਚ ਪਚੀਸ ਮਾਹ ਮਦ ਮਦਸਰ ਆਦਿ ਪ੍ਰਬਲ ਮਾਇਆ, ਜਨ ਕਬੀਰ ਕੋ ਗਰੀਬ ਕੋ ਜ਼ੋਰ ਨਾ ਪਹੁੰਚਿਆ, ਕਹਾਂ ਕਰੂੰ ਰਘੁਰਾਇਆ। ਫਿਰ ਮੈਂ ਇਕ ਵਾਰੀ ਇੱਥੇ ਕਥਾ ਕਰਕੇ ਗਿਆ, ਇਹ ਜਿੰਨੀ ਗਿਣਤੀ ਮਿਣਤੀ ਹੈ ਨਾ ਜੇ ਤੱਤਾਂ ਦੀ, ਹੋਰ ਪਿਛੋਕੜ ਜਾਓ, ਇਹ ਜਿਹੜੇ ਛੇ ਸ਼ਾਸਤਰ ਨੇ ਉਹ ਸਾਂਖ ਸ਼ਾਸਤਰ ਵਿਚ ਇਹਦੀ ਗਿਣਤੀ ਮਿਣਤੀ ਹੈ ਇਹਨਾਂ ਤੱਤਾਂ ਦੀ। ਤੇ ਮੈਂ ਗੁਰਬਾਣੀ ਚੋਂ ਬੇਨਤੀ ਕਰ ਰਿਹਾ, ਪੰਜ ਤੱਤਾਂ ਨਾਲ ਸੰਸਾਰ ਬਣਿਆ। ਆਪਾਂ ਹੁਣ ਕਿ ਜੋ ਬ੍ਰਹਿਮੰਡ ਚ ਹੈ ਜਿੱਦਣ ਕਿਸੇ ਦੇ ਪਿੰਡ ਵਿਚ ਵਰਤਣ ਲੱਗ ਪਏ, ਉਦਣ ਯਾਦ ਰੱਖਿਓ ਅਰੋਗ ਹੋ ਜਾਂਦਾ। ਅੱਜ ਇਸ ਧਰਤੀ ਤੇ ਅੱਤ ਦੀਆਂ ਬਿਮਾਰੀਆਂ ਕਿਉਂ ਨੇ, ਇਹਨਾਂ ਬ੍ਰਹਿਮੰਡ ਦੇ ਪਿੰਡੇ ਨੂੰ ਛਿਲਣਾ ਸ਼ੁਰੂ ਕਰ ਦਿੱਤਾ। ਜਿੰਨਾ ਬ੍ਰਹਿਮੰਡ ਨੂੰ ਕੁਝ ਸਤਾਏਗਾ ਉਹਨਾਂ ਉਹਦਾ ਪਿੰਡ ਦੁਖੀ ਹੋਵੇਗਾ, ਕਿਉਂਕਿ ਉਹਦੇ ਪਿੰਡ ਨੂੰ ਬਿਮਾਰੀ ਲੱਗੇਗੀ। ਥੋੜਾ ਜਿਹਾ ਇਸ ਬੇਨਤੀ ਨੂੰ, ਇਸ ਪੰਜ ਤੱਤ ਨੇ ਜੀ, ਪੰਜਾਂ ਤੱਤਾਂ ਦੀ ਇਹ ਸ੍ਰਿਸ਼ਟੀ ਬਣ ਗਈ। ਸਿੱਧੇ ਆਪਾਂ ਆਪਣੀ ਬਾਡੀ ਦੀ ਗੱਲ ਕਰ ਰਹੇ ਹਾਂ, ਪੰਜ ਤੱਤ ਮੈਂ ਗਿਣੇ ਨੇ, ਅਪ ਤੇਜ ਬਾਏ ਪ੍ਰਿਥਵੀ ਆਕਾਸਾ। ਇਹਨਾਂ ਪੰਜਾਂ ਤੱਤਾਂ ਦੀ ਜਿਹੜੀ ਰਹਿਤ ਹੈ, ਇਹਨਾਂ ਪੰਜਾਂ ਤੱਤਾਂ ਦੇ ਪੰਜ ਗੁਣ ਨੇ ਜਿਹਨੂੰ ਬੜੀ ਸ਼ਬਦਾਵਲੀ ਸਿੱਧੀ, ਸ਼ਬਦ ਸਪਰਸ਼ ਰਸ ਰੂਪ ਤੇ ਗੰਧ। ਥੋੜਾ ਜਿਹਾ ਗਹਿਰਾ ਲੱਗੇਗਾ ਸ਼ਬਦ ਪਰ ਆਪ ਜੀ ਤਵੱਜੋ ਦਿਓ, ਸਮਝ ਪਏਗੀ ਬਿਲਕੁਲ। ਪੰਜ ਤੱਤ, ਪੰਜਾਂ ਤੱਤਾਂ ਦੇ ਪੰਜ ਗੁਣ, ਇਹਨਾਂ ਦਾ ਫਿਰ ਸਬੰਧ ਸਾਡੀ ਬਾਡੀ ਨਾਲ ਕਿਵੇਂ ਹੈ? ਇਹਨਾਂ ਦੇ ਪੰਜ ਗਿਆਨ ਇੰਦਰੇ ਨੇ, ਪੰਜਾਂ ਤੱਤਾਂ ਨੂੰ ਜਾਣਨ ਵਾਲੀ ਬਾਡੀ। ਕਬੀਰ ਸਾਹਿਬ ਦੇ ਜਦੋਂ ਇਹ ਸ਼ਬਦ ਨੂੰ ਪੜਿਆ, ਉਹ ਕਹਿੰਦੇ ਨੇ ਮੈਂ ਬ੍ਰਹਮ ਗਿਆਨੀ ਦੀ ਰਹਿਤ ਏਵੇ, ਮੈਂ ਇਸ ਤਰ੍ਹਾਂ ਰਹਿਣਾ ਸ਼ੁਰੂ ਕਰ ਦਿੱਤਾ ਜਿਵੇਂ ਪੰਜਾਂ ਤੱਤਾਂ ਦੀ ਰਹਿਤ ਹੈ। ਫਿਰ ਅਰਜ਼ ਹੈ, ਇੱਕ ਇੱਕ ਸ਼ਬਦ ਆਪਾਂ ਲੈ ਲਈਏ। ਪਹਿਲਾ ਸ਼ਬਦ ਵਰਤਿਆ ਮੈਂ ਪਾਣੀ, ਕਿਉਂਕਿ ਪਾਣੀ ਬਾਡੀ ਚ ਵੀ ਬਹੁਤ ਹੈ ਤੇ ਭਾਰਤ ਧਰਤੀ ਵਿਚ ਵੀ ਬਹੁਤ, ਬਰਾਬਰ ਜਿਹਾ ਚੱਲਦਾ ਨਾ ਜੀ, ਕਿਉਂਕਿ ਅਸੀਂ ਬਣੇ ਪਾਣੀ ਦੇ ਹਾਂ। ਜਲ ਕੀ ਪੀਤ ਪਵਨ ਕਾ ਥੰਬਾ, ਇਸ ਪਾਣੀ ਤੇ ਜਿਨ ਤੂੰ ਘਰਿਆ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਹੁਣ ਜਿਹੜਾ ਪਾਣੀ ਤੱਤ ਹੈ ਉਹਦਾ ਗੁਣ ਹੈ ਰਸ। ਜੋ ਮਰਜ਼ੀ ਬੰਦਾ ਬਣਾਈ ਜਾਏ, ਜਿੰਨੀ ਦੇਰ ਤੱਕ ਮਿੱਟੀ ਨੂੰ ਪਾਣੀ ਨਹੀਂ ਮਿਲੇਗਾ ਉਹਦੇ ਵਿਚੋਂ ਰਸ ਨਹੀਂ ਪੈਦਾ ਹੋ ਸਕਦਾ। ਤੇ ਰਸ ਨੂੰ ਜਾਣਨ ਵਾਲਾ ਜਿਹੜਾ ਇੰਦਰ ਹੈ ਉਹ ਸਾਡੀ ਰਸਨਾ ਹੈ। ਇਸ ਤਰ੍ਹਾਂ ਜੁੜਨੇ ਆਪਾਂ ਤੱਤਾਂ ਦੇ ਨਾਲ। ਵਾਹਿਗੁਰੂ ਜੀ ਥੋੜਾ ਜਿਹਾ, ਕਿਉਂਕਿ ਇਹਦੇ ਅਰਥ ਤਾਂ ਹੀ ਹੋਣਗੇ ਵੀ ਕਿਵੇਂ ਰਹਿਤ ਹੋ ਗਈ ਪੰਜਾਂ ਤੱਤਾਂ ਦੀ। ਹੁਣ ਪਾਣੀ ਤੱਤ ਹੈ, ਇਹਦਾ ਗੁਣ ਰਸ ਹੈ, ਰਸ ਦਾ ਇੰਦਰਾ ਸਾਡੀ, ਮੈਂ ਜਵਾਨ ਸ਼ਬਦ ਨਹੀਂ ਵਰਤਿਆ, ਰਸਨਾ ਵਰਤਿਆ, ਕਿਉਂਕਿ ਰਸਨਾ ਕਹਿ ਕੇ ਇਹਦਾ ਸੰਬੰਧ ਪਾਣੀ ਨਾਲ ਬਣਦਾ। ਦੂਸਰਾ ਸ਼ਬਦ ਲਫ਼ਜ਼ ਹੈ ਤੇਜ, ਅੱਗ, ਅੱਗ ਤੱਤ ਹੈ, ਇਹਦਾ ਗੁਣ ਰੂਪ ਹੈ, ਅੱਗ ਦਾ ਗੁਣ ਜਿਹੜਾ ਰੂਪ ਹੈ, ਤੇ ਇਹਦਾ ਸੰਬੰਧ ਹੱਥਾਂ ਨਾਲ ਕੋਈ ਨਹੀਂ, ਕੰਨਾਂ ਨਾਲ ਕੋਈ ਨਹੀਂ, ਅੱਗ ਦਾ ਸੰਬੰਧ ਠੀਕ ਹੈ ਸੇਕ ਦਿੰਦੀ ਹੈ, ਅੱਗ ਦਾ ਸੰਬੰਧ ਸਾਡੀਆਂ ਅੱਖਾਂ ਦੇ ਨਾਲ ਹੈ, ਕਿਉਂਕਿ ਅੱਖਾਂ ਜਿਹੜੀਆਂ ਨੇ ਤੱਤ, ਅੱਗ ਦਾ ਇੰਦਰਾ ਨੇ ਜੀ ਅੱਖਾਂ। ਫਿਰ ਅਰਜ ਹੈ, ਅੱਗ ਤੱਤ ਹੈ, ਰੂਪ ਇਹਦਾ ਗੁਣ ਹੈ, ਸੰਬੰਧ ਇਹਦਾ ਸੱਚਮੁੱਚ ਉਹਦੇ ਨਾਲ। ਇਹ ਕਾਰਨ ਕਿ ਅਸੀਂ ਰਸਨਾ ਦੇ ਸੰਬੰਧ ਤਾਂ ਕਹਿੰਦੇ ਹਾਂ, ਰਸਨਾ ਚ ਪਾਣੀ ਹੈ, ਅੱਖਾਂ ਦੀ ਜੋਤ ਕਹਿੰਦੇ ਹਾਂ, ਜੋਤ ਇਸ ਕਰਕੇ ਕਹਿੰਦੇ ਦਾ ਸੰਬੰਧ ਹੀ ਜੋਤ ਦੇ ਨਾਲ ਹੈ, ਇਹਦੀ ਅੱਗ ਦੀ ਲਾਟ ਨਾਲ ਸੰਬੰਧ ਹੈ। ਫਿਰ ਅਰਜ ਹੈ, ਉਹ ਅੱਗ ਬਾਹਰੋਂ ਚ ਰੋਸ਼ਨੀ ਦਿਓ ਤੇ ਆ ਰੋਸ਼ਨੀ ਕੰਮ ਕਰਦੀ ਹੈ, ਬੰਦੇ ਦੀ ਮੱਖ ਦੀ ਗੱਲ ਕਰ ਰਹੇ ਹਾਂ, ਕਿਸੇ ਜਾਨਵਰ ਦੀ ਨਹੀਂ। ਜਦੋਂ ਅਸੀਂ ਬਾਹਰ ਚੱਲਦੇ ਹਾਂ, ਜਿੰਨੀਆਂ ਮਰਜ਼ੀ ਅੱਖਾਂ ਬਿਲਕੁਲ ਅਰੋਗ ਹੋਣ, ਮੱਸਿਆ ਦੀ ਰਾਤ ਨੂੰ ਹੀ ਟਾਰਚ ਬਾਲੋ, ਲੈਂਪ ਲੈ ਕੇ ਤੁਰੋ, ਇਹ ਵੀ ਜੋਤ ਤਾਂ ਕੰਮ ਕਰਦੀ ਜੇ ਬਾਹਰੋਂ ਇਹਦਾ ਤੱਤ ਮਿਲੇਗਾ ਤਾਂ। ਤਿੰਨ ਹੋ ਗਿਆ ਜੀ। ਚੌਥਾ ਹੈ ਤੱਤ ਵਾਯੂ, ਹਵਾ, ਤੇ ਜਿਹੜਾ ਹਵਾ ਹੈ ਇਹਦਾ ਗੁਣ ਹੈ ਸਪਰਸ਼। ਜਦੋਂ ਹਵਾ ਚੱਲਦੀ ਛੂੰਹਦੀ ਹੈ ਨਾ, ਤੱਤੀ ਲੱਗਦੀ ਹੈ, ਠੰਡੀ ਲੱਗਦੀ ਹੈ, ਇਹਦਾ ਸਭ ਤੋਂ ਜ਼ਿਆਦਾ ਜਿਹੜਾ ਬਾਡੀ ਵਿਚ ਪੰਜਾਂ ਗਿਆਨ ਇੰਦਰਿਆਂ ਵਿਚੋਂ ਜਿਹਦਾ ਆਕਾਰ ਸਭ ਤੋਂ ਵੱਡਾ ਹੈ ਨਾ ਜੀ, ਉਹ ਸਾਡੀ ਤੁਚਾ ਹੈ, ਸਕਿਨ ਹੈ, ਇਹ ਗਿਆਨ ਇੰਦਰਾ। ਯਾਦ ਰੱਖਿਓ ਇਹਦਾ ਸੰਬੰਧ ਵੀ ਨਾੜਾਂ ਨਾਲ ਹੈ। ਜਿਨ੍ਹਾਂ ਬੰਦਿਆਂ ਦਾ ਲੱਕ ਥੱਲਿਓ ਮਾਰਿਆ ਜਾਏ, ਖਿਮਾ ਕਰਿਓ, ਕਈ ਵਾਰੀ ਲੱਕ ਦੀ ਨਾੜ ਬੰਦ ਹੋ ਜਾਏ, ਥੱਲੇ ਵਾਲਾ ਧੜ ਭਾਵੇਂ ਚੂੰਡੀਆਂ ਵੀ ਵੱਢਦੇ ਰਹੋ, ਸਪਰਸ਼ਤਾ ਦਾ ਪਤਾ ਹੀ ਨਹੀਂ ਲੱਗਦਾ। ਇਹਦਾ ਸੰਬੰਧ ਇਹਦਾ ਵਾਯੂ ਨਾਲ ਹੈ। ਹਵਾ ਵਾਯੂ ਤੱਤ ਹੈ, ਗੁਣ ਇਹਦਾ ਸਪਰਸ਼ ਹੈ, ਇੰਦਰਾ ਇਹਦਾ ਤੁਚਾ ਹੈ। ਪੰਜਵਾਂ ਹੈ ਆਕਾਸ਼। ਇੱਥੇ ਕਈ ਵਾਰੀ ਖੜਾ ਹੋ ਜਾਂਦਾ ਮਸਲਾ, ਜੀ ਆਕਾਸ਼ ਕਿਵੇਂ ਹੋ ਗਿਆ, ਸਪੇਸ ਕਿਵੇਂ ਹੋ ਗਿਆ? ਮੈਂ ਭਾਈ ਸਾਹਿਬ ਨੂੰ ਵੀ ਕੱਲ ਪੁੱਛਿਆ ਸੀ, ਆਕਾਸ਼ ਦਾ ਕੋਈ ਪਾਰਾਵਾਰ ਹੈ? ਇਹ ਨੀਲਾ ਜਿਹੜਾ ਦਿਸ ਰਿਹਾ ਹੈ ਤਾਂ ਸਾਡੀਆਂ ਅੱਖਾਂ ਦੀ ਲਿਮਿਟ ਹੈ ਨਾ। ਸਾਇੰਸ ਅੱਜ ਕਹਿ ਰਹੀ ਹੈ ਕਿ ਤਕਰੀਬਨ 98% ਉਹਨਾਂ ਗਿਣਿਆ ਇਸ ਤੋਂ ਜ਼ਿਆਦਾ, ਕਿ ਇੰਨਾ ਤਾਂ ਬੰਦੇ ਨੂੰ ਪਤਾ ਹੀ ਨਹੀਂ ਕਿ ਅਣਦਿਸ ਦਾ ਕੀ ਕੁਝ ਹੈ। ਯਾਦ ਰੱਖਿਓ, ਜਿਹੜਾ ਚੋਖਾ ਰੌਲਾ ਪਾਉਂਦੇ ਸਾਇੰਸ ਦਾ, ਜਿਹੜੇ ਚੰਗੇ ਬੰਦੇ ਆ ਉਹ ਕਹਿੰਦੇ ਆ ਵੀ ਏਦੋਂ ਜ਼ਿਆਦਾ ਤਾਂ ਸਾਇੰਸ ਨੂੰ ਵੀ ਨਹੀਂ ਪਤਾ। ਅੱਖਾਂ ਜ਼ੋਰ ਮਾਰ ਲੈਣ, ਕਿੰਨੀ ਕੁ ਤਾਕਤ ਇਹਨੂੰ ਕਹਾਂ। ਹਾਂ, ਅੱਖਾਂ ਦੀ ਜੋਤ ਨਾ ਹੋਵੇ, ਸੁਰਤ ਦੀਆਂ ਅੱਖਾਂ ਖੁੱਲ ਜਾਣ, ਕਰੋੜਾਂ ਗ੍ਰਹਿ ਬੰਡਾਂ ਖੰਡਾਂ ਬ੍ਰਹਮੰਡਾਂ ਦਾ ਜ਼ਿਕਰ ਕਰਦੀਆਂ। ਮੈਂ ਇੱਕ ਵਾਰ ਆਪ ਜੀ ਨੂੰ ਕਿਹਾ ਸੀ, ਗੁਰਮੁਖੋ ਬਾਣੀ ਨੂੰ ਸੁਖਿਰਤਾ ਨਾਲ ਪੜੀਏ। ਕਿਉਂ? ਸਤਿਗੁਰਾਂ ਨੇ ਕਿਹਾ ਤੁਹਾਡਾ ਇਸ਼ਟ ਹੈ ਤੇ ਚੰਦੋਵਾ ਲਾਓ, ਤੇ ਰੁਮਾਲੇ ਨੇ, ਇਹਦੇ ਅੱਗੇ ਸ਼ਸਤਰ ਨੇ। ਮੈਂ ਕਹਿੰਦਾ ਨਾ, ਇਸ ਕਰਕੇ ਸਿੱਖ ਅੰਦਰ ਇੱਕ ਤਾਂ ਪਤਾ ਲੱਗ ਜਾਏ ਸਾਡਾ ਸਿਧਾਂਤ ਕੀ ਹੈ, ਦੂਜੀ ਇਸ ਦੀ ਹਰ ਗਹਿਰੀ ਗੱਲ ਨੂੰ, ਹਰ ਗੱਲ ਨੂੰ ਤੂੰ ਅੰਦਰੋਂ ਸੁਵੀਰਤਾ ਨਾਲ ਸੁਣੀ, ਐਵੇਂ ਸੱਤ ਨਾ ਪਾਈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਫਿਰ ਅਰਜ਼ ਹੈ ਕਿ ਆਪਾਂ ਕੁਦਮ ਭਜਦੇ ਹਾਂ, ਸਾਇੰਸ ਨੇ ਸਿੱਧ ਕਰ ਦਿੱਤਾ ਜੀ, ਸਾਇੰਸ ਨੇ ਸਿੱਧ। ਮੈਂ ਵੀ ਸਾਇੰਸ ਵਰਤਣਾ, ਤੁਸੀਂ ਵਰਤ ਰਹੇ ਹੋ, ਸਾਰੇ ਵਰਤਨੇ ਆ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਹਸਪਤਾਲ ਵਿਚ ਸਾਇੰਸ ਸਭ ਕੁਝ ਕਰਦੀ ਏ, ਜਦੋਂ ਸਾਹ ਨਿਕਲਣ ਲੱਗਦੇ ਆ ਮਸ਼ੀਦਾਂ ਦੀਆਂ ਲਾਈਨਾਂ ਆਪਣੇ ਆਪ ਸਿੱਧੀਆਂ ਹੋ ਜਾਂਦੀਆਂ। ਗੁਰੂ ਸਾਹਿਬ ਨੇ ਕਿਹਾ, ਕਬੀਰ ਵੈਦ ਕਹਿ ਹੋ ਹੀ ਭਲਾ, ਦਾਰੂ ਮੇਰਾ ਬਸ। ਮੈਂ ਭਲਾ ਦਰਥ, ਮੇਰੇ ਤੋਂ ਵੱਧ ਸਿਆਣਾ ਕੋਈ ਨੀ, ਦਰਥ ਇਹ ਕਰਾਂਗੇ, ਹਰ ਦਵਾਈ ਮੇਰੇ ਅਧੀਨ ਹੈ। ਮਹਾਰਾਜ ਕਹਿੰਦੇ, ਨਹੀਂ ਨਹੀਂ ਝੂਠ ਨਾ ਬੋਲ, ਇਹ ਤੋਂ ਬਸਤ ਗੋਪਾਲ ਕੀ ਜਾ ਪਾਵੈ ਲੇਖਸ। ਤੂੰ ਨਾਲ ਹੀ ਲਾ ਸਕਣਾ, ਤੂੰ ਪਾਈਪ ਲਾ ਸਕਣਾ, ਤੂੰ ਇੰਜੈਕਸ਼ਨ ਲਾ ਸਕਣਾ, ਪਰ ਸਭ ਕੁਝ ਕਰਕੇ ਵੀ ਜਦੋਂ ਸਭ ਕੁਝ ਨਿਕਲ ਜਾਏ, ਤੇਰੇ ਕੋਲ ਇੱਕੋ ਲਫ਼ਜ਼ ਹੁੰਦਾ, ਸੌਰੀ ਮੈਂ ਬਚਾ ਨਹੀਂ ਸਕਿਆ। ਇਹਦਾ ਮਤਲਬ ਕੋਈ ਹੋਰ ਖੇਡ ਹੈ। ਮੇਰੀ ਬੇਨਤੀ, ਆਕਾਸ਼ ਇਹ ਜੇ ਨਾ ਹੁੰਦਾ, ਮੈਂ ਬੋਲ ਰਿਹਾ ਆਪ ਜੀ ਤੱਕ ਜਿਹੜੀ ਚੀਜ਼ ਜਾ ਰਹੀ ਹੈ ਉਹ ਆਕਾਸ਼ ਲਈ ਜਾ ਰਹੀ ਹੈ ਜੀ, ਤੇ ਜਿਹੜੀ ਅੰਦਰ ਵੀ ਜਾਂਦੀ ਪਈ ਉਹ ਆਕਾਸ਼ ਲਈ ਜਾਂਦੀ ਪਈ ਹੈ। ਆਕਾਸ਼ ਤੱਤ ਹੈ, ਜੇ ਆਕਾਸ਼ ਨਾ ਹੋਵੇ ਤੇ ਸਾਹ ਨਹੀਂ ਲੈ ਸਕਦੇ, ਕਿਉਂਕਿ ਸਾਡੀ ਬਾਡੀ ਵੀ ਸਪੇਸ ਹੈ। ਜੇ ਆਕਾਸ਼ ਤੱਤ ਨਾ ਹੋਏ ਤੇ ਬੁਰਕੀ ਅੰਦਰ ਨਹੀਂ ਜਾ ਸਕਦੀ। ਮੇਰੀ ਫਿਰ ਅਰਜ਼ ਹੈ, ਆਕਾਸ਼ ਤੱਤ ਹੈ ਸ਼ਬਦ। ਤੁਸੀਂ ਦੇਖਿਆ ਜਿਹੜੇ ਇਹ ਬਣਾਉਂਦੇ ਨਾ ਸੰਗੀਤ ਦੇ ਚਿੱਤਰ, ਉਹ ਕਦੀ ਇਸ ਤਰ੍ਹਾਂ ਨਹੀਂ ਬਣਾਉਂਦੇ, ਹਨਾ? ਤੁਸੀਂ ਦੇਖੋਗੇ ਉਹ ਇਸ ਤਰ੍ਹਾਂ, ਭਾਈ ਸਾਹਿਬ ਬੈਠਿਆ ਇਸ ਤਰ੍ਹਾਂ ਬਣਾਉਂਦੇ ਆ, ਕਿਉਂਕਿ ਸੰਗੀਤ ਦੀਆਂ ਜਿਹੜੀਆਂ ਵੇਵਸ ਨੇ ਇਸ ਤਰ੍ਹਾਂ ਤੁਰਦੀਆਂ ਨੇ ਨਾ। ਕਿਉਂਕਿ ਕਿਉਂ ਇਸ ਤਰ੍ਹਾਂ ਕਿਉਂ ਨਹੀਂ ਬਣਾ ਦਿੱਤੀਆਂ? ਇਹਦਾ ਸੰਬੰਧ ਗੁਰਮੁਖੋ ਆ ਕੰਨਾਂ ਦੇ ਨਾਲ ਹੈ, ਤੇ ਕੰਨਾਂ ਦੀ ਬਣਤਰ ਰੱਬ ਨੇ ਇਸ ਤਰ੍ਹਾਂ ਬਣਾਈ। ਫਿਰ ਅਰਜ਼ਾਂ ਮੈਂ ਤਿੰਨ ਅਰਜ਼ ਕੀ, ਪਾਣੀ ਦੀ ਹੋ ਗਿਆ ਜ਼ਿਕਰ, ਅੱਗ ਦਾ ਹੋ ਗਿਆ, ਵਾਯੂ ਦਾ ਹੋ ਗਿਆ, ਆਕਾਸ਼ ਦਾ, ਧਰਤੀ ਦਾ ਰਹਿ ਗਿਆ ਇੱਕ, ਪ੍ਰਿਥਵੀ। ਮਿੱਟੀ ਇੱਕ ਤੱਤ ਹੈ, ਇਹਦਾ ਗੁਣ ਗੰਧ ਹੈ, ਤੇ ਗੰਧ ਦਾ ਇੰਦਰਾ ਰੱਬ ਨੇ ਨਾ ਕੁਰਬਾਨ ਜਾਓ, ਨੱਕ ਦਾ ਕੰਨ ਖੱਬੇ ਸੱਜੇ ਇਸ ਤਰ੍ਹਾਂ ਪੈਰਲਰ ਲਾ ਦਿੱਤੇ, ਪਰ ਨੱਕ ਦੀਆਂ ਨਾਸਾਂ ਇਸ ਤਰ੍ਹਾਂ ਦੀ ਬਣਾਈਆਂ, ਉਹਨੇ ਨੱਕ ਦੇ ਦੋਨੋਂ ਸੁਰਾਖ ਧਰਤੀ ਵੱਲ ਕਰ ਦਿੱਤੇ, ਕਿਉਂਕਿ ਇਹਦਾ ਸੰਬੰਧ ਹੀ ਮਿੱਟੀ ਦੇ ਨਾਲ ਹੈ। ਇਸ ਵੱਧ ਕਬੀਰ ਸਾਹਿਬ ਕਹਿੰਦੇ, ਬ੍ਰਹਮ ਗਿਆਨੀ ਕੀ ਰਹਿਤ, ਪੰਜਾਂ ਤੱਤਾਂ ਦੀ ਰਹਿਤ ਹੈ। ਇਹ ਆਪਾਂ ਬਾਣੀ ਚ ਦੇਖਾਂਗੇ। ਅਪ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੂ ਹਰ ਪਾਸਾ। ਪਹਿਲੀ ਗੱਲ, ਪਾਣੀ ਦੀ ਰਹਿਤ ਕੀ ਹੈ? ਪਾਣੀ ਦੀ ਰਹਿਤ ਇਵੇਂ, ਪਾਣੀ ਕਦੀ ਮੈਲਾ ਨਹੀਂ ਹੁੰਦਾ। ਹੁਣ ਫਿਰ ਅਰਜ਼ ਸੁਣਿਓ, ਆਪਾਂ ਕਹਾਂਗੇ ਜੀ ਪਾਣੀ ਕਿਉਂ ਨਹੀਂ ਮੈਲਾ ਹੁੰਦਾ, ਹੁੰਦਾ ਹੈ ਨਾ? ਨਹੀਂ ਹੁੰਦਾ ਜੀ, ਪਾਣੀ ਦੇ ਦ੍ਰਿਸ਼ਟਮਾਨ ਨੂੰ ਮਤ ਦੇਖੋ ਮੈਲਾ ਹੋ ਗਿਆ। ਸਾਧ ਸੰਗਤ ਜੀ, ਜਿੰਨੇ ਮਰਜ਼ੀ ਕੱਪੜੇ, ਜਿੰਨੀ ਮਰਜ਼ੀ ਪਾਣੀ ਵਿਚੋਂ ਬਦਬੋ ਹੁੰਦੀ ਹੋਵੇ, ਕਦੀ ਮੈਲਾ ਨਹੀਂ ਹੁੰਦਾ। ਦੂਜਾ ਦਾ ਸੁਭਾਅ ਏ, ਉਹ ਕਦੀ ਅੱਗ ਬੁਝਾਉਣ ਵਾਲਾ ਸੁਭਾਅ ਨਹੀਂ ਖਤਮ ਕਰਦਾ, ਉਹ ਤਪ ਕੇ ਵੀ ਠੰਡਾ ਰਹਿੰਦਾ। ਤਪਦਾ ਪਰਉਪਕਾਰ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿੰਦਾ ਜੇ ਤਪਦਾ ਵੀ ਉਹਦੇ ਪਰਉਪਕਾਰ ਲਈ। ਬ੍ਰਹਮ ਗਿਆਨੀ ਪਾਣੀ ਦੀ ਤਰ੍ਹਾਂ ਪ੍ਰਵਿਰਤ ਵੀ ਹੈ ਤੇ ਨਿਰਲੇਪ ਵੀ ਹੈ, ਇਹੋ ਜਿਹੀ ਰਹਿਤ ਹੈ ਪਾਣੀ। ਹੁਣ ਮੇਰੀ ਅਗਲੀ ਬੇਨਤੀ ਸੁਣੋ, ਪਾਣੀ ਨੇ ਮੈਲ ਧੋ ਦਿੱਤੀ, ਪਾਣੀ ਨੇ ਠੰਡ ਪਹੁੰਚਾ ਦਿੱਤੀ, ਪਾਣੀ ਨੇ ਅੱਗ ਬੁਝਾ ਦਿੱਤੀ। ਜਿੰਨਾ ਮਰਜ਼ੀ ਮੈਲਾ ਪਾਣੀ ਛੱਪੜ ਚ ਪਿਆ ਹੋਵੇ, ਨਾਲੀ ਚ ਜਾਂਦਾ ਹੋਵੇ, ਜਦੋਂ ਸੂਰਜ ਦੀ ਕਿਰਨ ਪਏਗੀ, ਹਵਾ ਚੱਲੇਗੀ, ਮੈਲ ਹਮੇਸ਼ਾ ਥੱਲੇ ਬੈਠੀ ਰਹਿ ਜਾਂਦੀ, ਪਾਣੀ ਨਿਰਲੇਪ ਹੋ ਕੇ ਉੱਡ ਜਾਂਦਾ। ਉਹਨੇ ਮੈਲ ਧੋ ਦਿੱਤੀ ਪਰ ਮੈਲਾ ਨਹੀਂ ਹੋਇਆ। ਮੈਂ ਫਿਰ ਅਰਜ਼ ਕਰਾਂ, ਪੰਜਾਬੀ ਚ ਸ਼ਬਦ ਹੀ ਵਰਤਾਂਗੇ, ਪਾਣੀ ਮੈਲਾ ਹੋ ਗਿਆ, ਉਹ ਵਕਤੀ ਤੌਰ ਤੇ ਦਿਸ ਰਿਹਾ। ਬ੍ਰਹਮ ਗਿਆਨੀ ਮੈਲੇ ਸੰਸਾਰ ਵਿਚ ਵਿਚਰਦਾ ਹੈ। ਸਮਾਜ ਨਹੀਂ ਸਮਝਦਾ ਤੇ ਕਹਿਣ ਲੱਗ ਪੈਂਦਾ ਇਹ ਮਾਇਆ ਤਾਰੀਖ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਪਾਣੀ ਨੇ ਕਦੀ ਮੈਲਾ ਨਹੀਂ ਖੋਣਾ, ਇਹ ਮੈਲ ਧੋ ਕੇ ਵੀ ਉਪਰ ਉੱਠ ਜਾਂਦਾ। ਗੁਰਮੁਖੋ ਬ੍ਰਹਮ ਗਿਆਨੀ ਪਾਪੀਆਂ ਦੀ ਮੈਲ ਧੋ ਕੇ ਵੀ ਸੁਰਤ ਨੂੰ ਕਦੀ ਮੈਲਿਆ ਨਹੀਂ ਖੋਣ ਦਿੰਦਾ। ਗੁਰੂ ਸਾਹਿਬ ਜੀ ਨੇ ਕਿਹਾ ਫਰਮਾਇਆ ਬ੍ਰਹਮ ਗਿਆਨੀ ਨਿਰਮਲ ਤੇ ਅਪ ਤੇਜ। ਮੇਰੇ ਮਨ ਚ ਭਾਵੇਂ ਅੱਜ ਮੈਂ ਅੱਗੇ ਛੇਤੀ ਨਿਕਲ ਜਾਣਾ ਸੀ, ਪਰ ਆਇਆ ਵੀ ਕੁਝ ਸਤਿਗੁਰੂ ਨੇ ਰਹਿਤ ਦੀ ਗੱਲ ਕੀਤੀ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਜਿਸ ਤਰ੍ਹਾਂ ਪਾਣੀ ਨੂੰ ਕੋਈ ਮੈਲ ਨਹੀਂ ਲੱਗਦੀ, ਉਹ ਨਿਰਲੇਪ ਹੈ, ਉਹ ਧੋ ਦਿੰਦਾ। ਪਰ ਫਿਰ ਉਹ ਮਹਾਰਾਜ ਨੇ ਦੂਜਾ ਬਚਨ ਕਿਹਾ ਜੀ, ਫਿਰ ਅਰ ਸੁਣਿਓ, ਪਾਣੀ ਦੀ ਰਹਿਤ ਹੈ ਨਿਰਮਲ ਕਰਨਾ, ਪਾਣੀ ਦੀ ਰਹਿਤ ਤੇ ਮੈਲ ਤੋਂ ਨਿਰਲੇਪ ਰਹਿਣਾ, ਤੇ ਪਾਣੀ ਦੀ ਰਹਿਤ ਹੈ ਤਪਣਾ ਵੀ ਤੇ ਤਾਂ ਵੀ ਅੱਗ ਬੁਝਾ ਦੇਣੀ। ਬ੍ਰਹਮ ਗਿਆਨੀ ਦੀ ਰਹਿਤ ਹੈ ਉਹ ਮੈਲਿਆਂ ਵਿਚ ਰਹਿ ਕੇ ਵੀ ਮੈਲਾ ਨਹੀਂ ਹੁੰਦਾ। ਸੱਚੀ ਮੁੱਚੀ ਜਿੱਥੋਂ ਤੱਕ ਮੈਲ ਨਹੀਂ ਜਾਂਦੀ ਉਹ ਉਦੋਂ ਉਪਰ ਉੱਠ ਜਾਂਦਾ ਹੈ। ਦੂਸਰਾ ਸ਼ਬਦ ਹੈ ਤੇਜ, ਅਪ ਤੇਜ। ਅੱਗ ਦੀ ਕੀ ਰਹਿਤ ਹੈ ਜੀ? ਅੱਗ ਆਪ ਸਭ ਨੂੰ ਪਤਾ, ਸਭ ਨੂੰ ਨਿੱਘ ਇੱਕੋ ਜਿਹਾ ਦਿੰਦੀ ਹੈ, ਉਸ ਮੈਲ ਨੂੰ ਸਾੜ ਦਿੰਦੀ ਹੈ। ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ, ਨਾਨਕ ਜਿਉਂ ਪਾਵਕ ਕਾ ਆਹ ਹੈ ਰਹਿਤ ਬ੍ਰਹਮ ਗਿਆਨੀ ਦੀ। ਨਾਨਕ ਜਿਉਂ ਪਾਵਕ ਕਾ ਸਹਿ ਸੁਭਾਉ। ਹੁਣ ਅੱਗ ਦੇ ਨੇੜੇ ਕੋਈ ਜਾਏ ਉਹ ਇਹ ਜਿਹੜਾ ਦੇਖਦੀ ਪਾਪੀ ਹੈ, ਅੱਗ ਨੂੰ ਸੇਕਣ ਜਾਓ ਕਿਤੇ ਉਹਨੇ ਦੇਖਣਾ ਪੁੰਨੀ ਹੈ। ਅੱਗ ਦਾ ਸੁਭਾਅ ਹੈ ਜਿਹੜਾ ਉਹਦੇ ਨੇੜੇ ਆ ਗਿਆ ਉਹਦੀ ਰਹਿਤ ਉਹਨੇ ਨਿੱਘ ਦੇਣਾ ਹੀ ਦੇਣਾ, ਉਹਨੇ ਖੋਟ ਨੂੰ ਸਾੜ ਹੀ ਦੇਣਾ। ਬ੍ਰਹਮ ਗਿਆਨੀ ਅੱਗ ਦੀ ਤਰ੍ਹਾਂ ਸਮਵਰਤੀ ਹੈ, ਫਿਰ ਨਿਰਲੇਪ ਹੈ। ਫਿਰ ਅਰ ਸੁਣਿਓ, ਆ ਸੂਰਜ ਦੀ ਕਿਰਨ ਪੈਂਦੀ ਹੈ ਨਾ, ਉਹ ਕੂੜੇ ਤੇ ਵੀ ਪੈਂਦੀ ਹੈ, ਖਿੜੇ ਹੋਏ ਫੁੱਲਾਂ ਤੇ ਵੀ ਪੈਂਦੀ ਹੈ, ਗੁਰਮੁਖੋ ਗੰਦਗੀ ਦੇ ਢੇਰ ਤੇ ਵੀ ਪੈਂਦੀ ਹੈ, ਕਿਸੇ ਦੇ ਸਕਿਨ ਤੇ ਵੀ ਰੂਪ ਤੇ ਪੈਂਦੀ ਹੈ। ਉਹ ਪੈਣ ਦੇ ਬਾਵਜੂਦ ਨਾ ਮੈਲੀ ਹੁੰਦੀ ਏ, ਨਾ ਸੁਗੰਧਤ ਹੁੰਦੀ ਏ, ਨਾ ਕਾਲੀ ਹੁੰਦੀ ਏ। ਜਿਵੇਂ ਸੂਰਜ ਤੋਂ ਆਈ ਹੋਈ ਕਿਰਨ ਸਭ ਨੂੰ ਚਾਨਣ ਦੇ ਕੇ ਨਿਰਲੇਪ, ਬ੍ਰਹਮ ਗਿਆਨੀ ਉਹਦੀ ਰਹਿਤ ਏ, ਉਹ ਸਭ ਨੂੰ ਪ੍ਰਕਾਸ਼ ਦੇ ਕੇ ਵੀ ਨਿਰਲੇਪ ਹੀ ਰਹਿੰਦਾ ਹੈ। ਇਹ ਸਾਰੇ ਬਚਨ ਨਿਰਲੇਪਤਾ ਦੇ ਨੇ। ਤੀਸਰਾ ਬਚਨ ਮੈਂ ਆਪ ਨਾਲ ਸਾਂਝਾ ਥੋੜਾ ਜਿਹਾ ਟੇਕ ਕੇ ਸੁਣਿਓ। ਅਪ ਤੇਜ ਬਾਏ ਪ੍ਰਿਥਵੀ ਅਕਾਸ਼ਾਏ ਤੱਤਾਂ ਦੀ ਰਹਿਤ ਹੈ। ਅਪ ਤੇਜ ਹੋ ਗਿਆ, ਅੱਗ ਹੋ ਗਈ। ਅੱਗੇ ਹੈ ਅਪ ਤੇਜ ਬਾਏ ਵਾਯੂ, ਹਵਾ ਚੱਲਦੀ ਏ ਜੀ। ਇਹ ਸਾਰੇ ਨਿਰਲੇਪਤਾ ਦੇ ਨੇ। ਹਵਾ ਕਿੰਨੀ ਤੇਜ਼ ਚੱਲਦੀ ਏ ਜੇ ਸੱਚੀ ਜੇ ਖਿਮਾ ਕਰ ਦਿਓ, ਜੇ ਕਿਤੇ ਬੰਦੇ ਦੀ ਸੰਕੀਰਨਤਾ ਨਾਲ ਹਵਾ ਕਾਬੂ ਆ ਜਾਏ ਨਾ, ਇਹ ਆਪਣੇ ਮੁਲਕ ਦੀ ਹਵਾ ਦੂਜੇ ਜਾਣ ਹੀ ਨਾ ਦੇ। ਕਹਿ ਬਸ ਸਾਡੀ ਹਵਾ ਨੀ ਅੱਗੇ ਜਾਣੀ ਜੀ, ਸਾਡੀ ਪਵਨ ਸਾਡੀ। ਉਥੇ ਮਹਾਰਾਜ ਜੀ ਨੇ ਕਿਹਾ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਉਹਦੀ ਦ੍ਰਿਸ਼ਟੀ ਸਮਾਨ ਕੈ, ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਇਹ ਪਵਨ ਦੀ ਤਹਿਤ ਹੈ, ਉਹ ਨੀ ਵੇਖਦੀ, ਵਿਤਕਰਾ ਨੀ ਕਰਦੀ, ਬਰਾਬਰਤਾ ਕਰਦੀ ਹੈ। ਤੀਸਰਾ ਚੌਥਾ ਬਚਨ, ਮਿੱਟੀ ਦੀ ਰਹਿਤ ਕੀ ਹੈ, ਧਰਤੀ ਦੀ ਰਹਿਤ ਕੀ, ਪ੍ਰਿਥਵੀ ਦੀ ਰਹਿਤ ਕੀ ਹੈ, ਉਹ ਵੀ ਨਿੰਦਿਆ ਉਸ ਤੋਂ ਉਪਰ ਉੱਠ ਗਈ ਹੈ। ਫਿਰ ਉਸ ਦਿਨ ਆਪਾਂ ਖੁੱਲ ਕੇ ਗੱਲ ਕਰਾਂਗੇ। ਗੁਰਮੁਖੋ ਸੱਚਾਈ ਇਹ ਵੇ ਕਹਿਣਾ ਪੈਂਦਾ, ਬੜਾ ਮਨ ਨੂੰ ਰੋਕਣਾ। ਗੁਰਦੁਆਰਿਆਂ ਦੀਆਂ ਸਟੇਜਾਂ ਤੇ ਵੀ ਗੁਰੂ ਸ਼ਬਦ ਦੇ ਅਰਥ ਗਲਤ ਕਰ ਕਰਕੇ ਨਿੰਦਿਆ ਹੁੰਦੀ ਪਈ ਹੈ। ਆਪਾਂ ਸਾਰੀ ਡਿਟੇਲ ਲਾਂਗੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਵੇਖਾਂਗੇ ਸਤਿਗੁਰੂ ਕੀ ਸੁਮਤ ਦਿੰਦੇ ਆ। ਧਰਤੀ ਨੂੰ ਪੱਟੀ ਜਾਓ ਵਾਹੀ ਜਾਓ, ਉਹ ਕਦੀ ਵੱਧ ਸੀਸ ਨਹੀਂ ਦਿੰਦੀ, ਉਹਦੇ ਤੇ ਚੰਦਨ ਦਾ ਲੇਪਨ ਕਰਦੇ। ਮੈਂ ਸਾਰੇ ਸੁਖਮਨੀ ਸਾਹਿਬ ਚੋਂ ਲਏ ਬਚਨ, ਉਹਨੂੰ ਚੰਦਨ ਦਾ ਲੇਪਨ ਕਰਦੇ, ਉਹ ਸਿਫਤਾਂ ਨਹੀਂ ਕਰਦੀ। ਮਹਾਰਾਜ ਕਹਿੰਦੇ ਇਹ ਮੈਂ ਰਹਿਤ ਧਰਤੀ ਤੋਂ ਲੈ ਲਈਏ। ਕਬੀਰ ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਗੁਰਮਤ ਕਹਿ ਰਹੀ ਅਸੀਂ ਧਰਤੀ ਤੋਂ ਸਿੱਖਿਆ ਰਹਿਤ ਲਈ ਹੈ। ਚਾਰ ਬੰਦੇ ਗਾਲਾਂ ਵੀ ਕੱਢ ਜਾਣ, ਪੰਜ ਬੰਦੇ ਜਾਇਜਾ ਵੀ ਕਾਰ ਕਰ ਜਾਣ, ਪਰ ਅੰਦਰ ਦਾ ਧੀਰਜ ਨਹੀਂ ਗਵਾਚਣ ਦੇਣਾ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਦਾ ਕੋਹ ਖੋਦੈ ਕੋਹ ਚੰਦਨ ਲੇਪ। ਕਿਆ ਕਮਾਲ ਦੀ ਰਹਿਤ ਏ ਜੀ, ਪੰਜਾਂ ਤੱਤਾਂ ਦੀ ਰਹਿਤ। ਕੋਈ ਧਰਤੀ ਨੂੰ ਖੋਜ ਲੈ, ਖੋਦ ਲੈ, ਪੱਟ ਲੈ, ਖੋਤਰ ਲੈ, ਉਹ ਉਲਾਮੇ ਨਹੀਂ ਦਿੰਦੀ, ਵੱਧ ਸ਼ੀਸਾ ਨਹੀਂ ਦਿੰਦੀ। ਕੋਈ ਚੰਦਨ ਦਾ ਲੇਪਨ ਕਰ ਜਾਏ ਗੁਰਮੁਖੋ, ਕਦੀ ਧਰਤੀ ਉਹਦੀਆਂ ਸਿਫਤਾਂ ਨਹੀਂ ਕਰਦੀ। ਇਹ ਕਹਿੰਦੇ ਅਸੀਂ ਮਿੱਟੀ ਤੋਂ ਰਹਿਤ ਲੈ ਲਈ ਧਰਤੀ ਤੋਂ। ਹੁਣ ਆ ਗਿਆ ਆਕਾਸ਼, ਫਿਰ ਸ਼ਬਦ ਸੁਣਿਓ, ਪਾਣੀ ਦੀ ਤਰ੍ਹਾਂ ਨਿਰਮਲ, ਅੱਗ ਦੀ ਤਰ੍ਹਾਂ ਸਮਵਰਤੀ। ਮੈਂ ਸ਼ਬਦ ਵਰਤੇ ਆ, ਸਮਵਰਤੀ ਸਮਦ੍ਰਿਸ਼ਟੀ ਬੜੇ ਨੇੜੇ ਨੇੜੇ ਸ਼ਬਦ ਨੇ। ਚੌਥਾ ਹੈ ਆਕਾਸ਼, ਆਕਾਸ਼ ਸੰਕੀਰਨ ਨਹੀਂ ਹੁੰਦਾ। ਤੁਸੀਂ ਦੇਖੋ ਹਰ ਚੀਜ਼ ਗਗਨ ਵੀ ਸਮਾਈ ਪਈ ਹੈ, ਚੰਗੇ ਮੰਦੇ ਸਾਰੇ ਹਵਾਵਾਂ ਗੈਸ, ਉਹ ਇੱਥੋਂ ਤੱਕ ਜਿੱਥੋਂ ਤੱਕ ਬੰਦੇ ਦੀ ਅੱਜ ਤੀਕਰਾਂ ਦੂਰਬੀਨ ਵੀ ਨਹੀਂ ਪਹੁੰਚੀ। ਆਕਾਸ਼ ਇੰਨਾ ਵਿਸ਼ਾਲ ਹੈ, ਉਹਨੇ ਕਰੋੜਾਂ ਬ੍ਰਹਿਮੰਡਾਂ ਖੰਡਾਂ ਨੂੰ ਆਪਣੇ ਵਿੱਚ ਸਮਾਇਆ ਹੋਇਆ। ਕਹਿੰਦੇ ਬ੍ਰਹਮ ਗਿਆਨੀ ਸੰਕੋਚਿਆ ਸੰਕੀਰਨ ਨਹੀਂ ਹੁੰਦਾ। ਯਾਦ ਰੱਖਿਓ, ਜਿਸ ਧਰਮ ਦੇ ਵਿੱਚ ਰੂਹਾਨੀਅਤ ਤੋਂ ਬਿਨਾਂ ਸਿਰਫ ਸ਼ਰ੍ਹਾਂ ਦੀ ਸੰਕੀਰਨਤਾ ਆ ਜਾਏ, ਇੱਕ ਦਿਨ ਸੁੰਗੜਦਾ ਉਹ ਖਤਮ ਹੋ ਜਾਂਦਾ ਹੈ, ਕਿਉਂਕਿ ਉਹਦੇ ਲੋਕ ਘਟਣੇ ਸ਼ੁਰੂ ਹੋ ਜਾਂਦੇ। ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਕਾਸ਼, ਜੈਸੇ ਧਰ ਉਪਰ ਆਕਾਸ਼। ਕਬੀਰ ਸਾਹਿਬ ਕਹਿੰਦੇ ਇਸ ਤਰ੍ਹਾਂ ਮੈਂ ਵਿਸ਼ਾਲ ਹੋ ਗਿਆ ਜਿਵੇਂ ਸੱਚੀ ਮੁੱਚੀ ਆਕਾਸ਼ ਹੈ। ਗੁਰਮੁਖੋ, ਇਹ ਹੈ ਬ੍ਰਹਮ ਗਿਆਨੀ ਦੇ ਲੱਛਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ। ਬ੍ਰਹਮ ਗਿਆਨੀ ਐਸਾ ਹੁੰਦਾ ਹੈ, ਉਹ ਵਿਸ਼ਾਲ ਹੈ। ਇੱਕ ਸ਼ਬਦ ਹੋਰ ਆਪ ਜੀ ਆਪਾਂ ਪੜ੍ਹ ਲਈਏ, ਏਡੀ ਵੱਡੀ ਵਿਸ਼ਾਲਤਾ ਕਿਸੇ ਬੰਦਗੀ ਕਰਨ ਵਾਲੀ ਰੂਹ ਵਿੱਚ ਹੈ। ਬ੍ਰਹਮ ਗਿਆਨੀ ਲਫ਼ਜ਼ ਫਿਰ ਮੈਂ ਕਹਾਂਗਾ, ਕਿਉਂਕਿ ਸ਼ਬਦ ਇਹੋ ਜਿਹੇ ਨੇ, ਓਨੀ ਕਮਾਈ ਹੈ ਕੋਈ ਨੀ, ਜਿਹੜਾ ਮਰਜ਼ੀ ਦੇ ਨਾ ਮਰਜ਼ੀ ਫਿੱਟ ਕਰੀ ਜਾ, ਬਸ ਜੈ ਜੈਕਾਰੀਏ ਨਾ। ਜੇ ਕੋਈ ਬੰਦਾ, ਮੈਂ ਮੰਨ ਲਓ ਸਾਇੰਸ ਨਹੀਂ ਪੜਿਆ ਤੇ ਮੈਂ ਗਲਤ ਕਰਦਿਆਂ ਗੱਲ ਬਾਹਰ ਜਾ ਕੇ ਕਹਿਣਾ, ਭਾਈ ਜੀ ਅਸੀਂ ਪੜਿਆ, ਇਹ ਨਹੀਂ ਜੋ ਤੁਸੀਂ ਪੜਿਆ, ਜੋ ਤੁਸੀਂ ਕਹਿ ਰਹੇ ਹੋ ਰੂਹਾਨੀਅਤ ਇੱਕ ਐਸੀ ਖੇਡ ਹੈ, ਉਹਦਾ ਅਨੁਭਵ ਹੁੰਦਾ ਕੋਈ ਨੀ। ਤੇ ਸੱਚੀ ਮੁੱਚੀ ਬਿਨਾਂ ਅਨੁਭਵ ਤੋਂ ਹਨੇਰੇ ਚ ਤੀਰ ਛੱਡੀ ਜਾਂਦੇ। ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ ਗੁਰਮੁਖੋ, ਇਹ ਰਹਿਤ। ਉਸ ਤੋਂ ਅਗਲੀ ਗੱਲ, ਬ੍ਰਹਮ ਗਿਆਨੀ ਪੂਰਾ ਹੋ ਜਾਂਦਾ, ਉਹ ਪੂਰਾ ਹੁੰਦਾ ਜੀ। ਇੱਕ ਪਰਮਾਤਮਾ ਪੂਰਾ, ਸਮਰੱਥ ਗੁਰੂ ਪੂਰਾ ਹੈ। ਸਿੱਖ ਬੰਦਗੀ ਕਰਦਾ ਨਿਮਰਤਾ ਚ ਇਹੀ ਕਹੀ ਜਾਂਦਾ, ਮੈਂ ਅਧੂਰਾ ਹਾਂ। ਮੈਂ ਬਾਬਾ ਬੁੱਢਾ ਸਾਹਿਬ ਨੂੰ ਹਰ ਸਟੇਜ ਤੇ ਕੋਟ ਕਰਨਾ ਇਹ ਗੱਲ ਨੂੰ, ਕੱਲ ਵੀ ਮੈਂ ਅਰਜ਼ ਕੀਤੀ, ਗੁਰਮੁਖੋ ਇੰਨੀ ਕਮਾਈ ਕਰਕੇ, ਕਿਉਂਕਿ ਸਿੱਖ ਵੇਦਾਂਤੀ ਨਹੀਂ, ਆਮ ਬ੍ਰਹਮਸਮੀ ਨਹੀਂ ਬੋਲਦਾ, ਸਿੱਖ ਸੂਫੀ ਦੀ ਤਰ੍ਹਾਂ ਅਨਲ ਹੱਕ ਵੀ ਨਹੀਂ ਕਹਿੰਦਾ, ਪਰ ਹੈ ਸਭ ਕੁਝ ਹੀ ਅਨਲ ਹੱਕਦਾਰ। ਤੇ ਮੈਂ ਖੁਦਾ ਹਾਂ, ਆਮ ਬ੍ਰਹਮਸਮੀ, ਮੈਂ ਬ੍ਰਹਮ ਬਣ ਗਿਆ। ਸਿੱਖ ਕਮਾਈ ਕਰਦਾ, ਅਭੇਦ ਹੁੰਦਾ। ਇਸ ਨੁਕਤੇ ਨੂੰ ਫਿਰ ਥੋੜਾ ਸੁਣਿਓ, ਆਮ ਬ੍ਰਹਮਸਮੀ, ਹਮ ਹੀ ਬ੍ਰਹਮ ਹੈ, ਮੈਂ ਹੀ ਬ੍ਰਹਮ ਹਾਂ, ਅਨਲ ਹੱਕ, ਮੈਂ ਹੀ ਖੁਦਾ ਹਾਂ। ਸਿੱਖ ਵੀ ਅਭੇਦ ਹੁੰਦਾ, ਪਰ ਇਹ ਨਹੀਂ ਕਹਿੰਦਾ ਮੈਂ ਹਾਂ, ਕਹਿੰਦਾ ਮੈਂ ਤੇਰਾ ਰੂਪ ਹੋ ਗਿਆ, ਮੇਰੀ ਮੈਂ ਮਰ ਗਈ ਹੈ। ਇਸ ਨੁਕਤੇ ਨੂੰ ਕਬੀਰ, ਤੂੰ ਤੂੰ ਕਰਤਾ ਆਮ ਬ੍ਰਹਮਸਮੀ ਨੂੰ, ਮੈਂ ਆਮ ਬ੍ਰਹਮਸਮੀ ਨਹੀਂ, ਤੂੰ ਤੂੰ ਕਰਤਾ ਤੂੰ, ਇਹ ਥੋੜਾ ਫਰਕ ਹੈ। ਇਸ ਨੂੰ ਫਿਰ ਨੁਕਤੇ ਨੂੰ ਮੈਂ ਕਿਸੇ ਵਿਧਾਂਤ ਵਾਲੇ ਤੇ ਤਰਕ ਨਹੀਂ ਕਰ ਰਿਹਾ, ਲਫ਼ਜ਼ ਹੀ ਨੇ ਨਾ, ਮੈਂ ਬ੍ਰਹਮ ਹਾਂ। ਉੱਥੇ ਕਹਿੰਦੇ ਮੈਂ ਬ੍ਰਹਮ ਨਹੀਂ, ਮੈਂ ਤੂੰ ਹਾਂ, ਤੂੰ ਬਣ ਗਿਆ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੂ ਤਤ ਤੂੰ। ਇਸ ਮੈਂ ਆਈ, ਅਨਲ ਹੱਕ, ਮੈਂ ਖੁਦਾ ਹਾਂ। ਪਰ ਗੁਰਮੁਖੋ, ਸਾਡੇ ਪੁਰਾਣੇ ਬਜ਼ੁਰਗਾਂ ਨੇ ਜਿਹੜੇ ਸ਼ਬਦ ਵਰਤੇ ਬੜੇ ਚੰਗੇ ਸਨ, ਹੁਣ ਜਦੋਂ ਅੱਜ ਤਾਂ ਨਹੀਂ ਵਰਤਦੇ। ਸਾਡੇ ਪਿੰਡਾਂ ਚ ਕਹਿੰਦੇ ਹੁੰਦੇ ਸਨ, ਅੱਜ ਵੀ, ਫਲਾਣਾ ਬੰਦਾ ਅੱਜ ਪੂਰਾ ਹੋ ਗਿਆ ਸਵੇਰੇ। ਹਾਂਜੀ, ਪੂਰਾ ਹੋ ਗਿਆ ਨਹੀਂ ਪਿਆਰਿਓ, ਬ੍ਰਹਮ ਗਿਆਨੀ ਪੂਰਾ ਹੁੰਦਾ, ਬਾਕੀ ਸਭ ਮਰਦੇ ਆ, ਬਾਕੀ ਕੋਈ ਨੀ ਪੂਰਾ ਹੋ ਕੇ ਜਾਂਦਾ। ਕਿਸੇ ਦੀ ਅੱਧ ਯਾਤਰਾ ਪਈ, ਕੋਈ ਤੁਰਿਆ ਹੀ ਕੋਈ ਨੀ, ਕਿੱਦਾਂ ਕੌਣ ਪੂਰਾ ਹੁੰਦਾ? ਸੱਚਮੁੱਚ ਪੂਰਾ ਉਹ ਹੁੰਦਾ ਜਿਹੜਾ ਸੂਰਜ ਕਿਰਨ ਮਿਲੇ, ਹਾਂ ਆਹ ਪੂਰਾ ਹੋ ਗਿਆ, ਆਹ ਹੈ ਬ੍ਰਹਮ ਗਿਆਨੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ, ਆਹ ਪੂਰਾ ਹੋਇਆ। ਜੇ ਸੰਪੂਰਨ ਤਿਆਰ ਹੋ, ਉਹ ਪੂਰਾ ਹੋ ਗਿਆ ਹੈ। ਮੈਂ ਬਾਬਾ ਬੁੱਢਾ ਸਾਹਿਬ ਜੀ ਦੇ ਅਕਸਰ ਬੇਨਤੀ ਕਰਨਾ ਹੁੰਦਾ, ਕਿਉਂਕਿ ਏਡਾ ਵੱਡਾ ਸਿੱਖ ਲੱਭਣਾ, ਕੱਲ ਨੂੰ ਜਦੋਂ ਗੁਰਸਿੱਖ ਦੀ ਗੱਲ ਸ਼ੁਰੂ ਹੋਵੇਗੀ, ਇਹਦੇ ਵਰਗਾ ਲੱਭਣਾ ਕਿ ਬਾਬਾ ਜੀ ਵਰਗਾ, ਇੰਨੀ ਵੱਡੀ ਕਮਾਈ। ਗੁਰਮੁਖੋ, ਗੁਰੂ ਹਰਗੋਬਿੰਦ ਸਾਹਿਬ 10 ਦਿਨ ਉਨ੍ਹਾਂ ਦੇ ਘਰ ਰਹੇ ਆ, 10 ਦਿਨ ਤੋਂ ਵੱਧ ਸਮਾਂ, ਰਮਦਾਸ ਅੰਤਲਾ ਸਮਾਂ ਆਇਆ। ਸੱਚੀ ਮੁੱਚੀ ਜੋ ਮਰਜ਼ੀ ਕਹੋ, ਮੋਹ ਤੇ ਹੁੰਦਾ ਹੀ ਹੈ ਨਾ, ਸਰੀਰ ਤੇ ਬੜਾ ਚੰਗਾ ਹੈ ਨਾ। ਹੁਣ ਇੱਥੇ ਆਪਾਂ ਕਹਾਂਗੇ ਲੋ ਜੀ ਸਰੀਰ ਦੀ, ਕੱਲ ਮੈਂ ਕਿਹਾ, ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹ ਵੀ ਪਤਾ ਮੈਂ ਸਵੇਰੇ ਜਾਣਾ ਹੈ, ਸਵਾਦ ਆ ਗਿਆ ਜ਼ਿੰਦਗੀ ਜੀਣ ਦਾ, ਆਹ ਹੈ ਗੁਰਸਿੱਖੀ। ਪਤਾ ਮੈਂ ਸਵੇਰੇ ਚਲੇ ਜਾਣਾ ਹੈ, ਇਸ ਦਿਨ ਮੇਰੀ ਅੰਤਲਾ ਸਮਾਂ, ਅੰਮ੍ਰਿਤ ਵੇਲੇ ਸਰੀਰ ਛੱਡਣਾ। ਵਾਹ ਬਈ, ਇਹ ਵੀ ਕਹਿ ਦਿੱਤਾ ਸਤਿਗੁਰੂ ਜਾਣਾ ਮੈਂ ਤਾਂ ਹੈ, ਤੁਸੀਂ ਵਿਦਿਆ ਕਰਨ ਆਉਣਾ। ਗੁਰੂ ਹਰਗੋਬਿੰਦ ਸਾਹਿਬ ਆਪ ਜਾਂਦੇ ਆ, ਬੜੀ ਵਾਰੀ ਤੁਸੀਂ ਸੁਣਿਆ, ਆਪ ਅੱਗੇ ਲੈਣ ਆਉਂਦੇ ਆ, ਪਰ ਤੁਰਿਆ ਨਹੀਂ ਜਾਂਦਾ। ਤੁਰਿਆ ਦਰਦ ਕਮਜ਼ੋਰੀ ਨਹੀਂ, ਕਿਉਂਕਿ ਅੰਤਲੇ ਸਮੇਂ ਸੁਰਤ ਇੰਨੀ ਇਕੱਠੀ ਹੋ ਗਈ ਕਿ ਕਦਮ ਵੀ ਪੱਟੇ ਨਹੀਂ ਜਾਂਦੇ ਪਏ। ਮਹਾਰਾਜ ਆ ਜਾਂਦੇ ਆ, ਸੱਚਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੈਠ ਕੇ ਬਚਨ ਬਿਲਾਸ ਹੁੰਦੇ ਨੇ, ਕੀਰਤਨ ਹੁੰਦਾ, ਕਿੰਨੀ ਸੰਗਤ ਇਕੱਠੀ ਹੋਈ ਹੋਵੇਗੀ ਉਦਨ, ਪੂਰਾ ਇਲਾਕਾ ਇਕੱਠਾ ਹੋਇਆ। ਮੈਂ ਤਾਂ ਬੇਨਤੀ ਕਰ ਰਿਹਾ, ਇੱਥੇ ਸਿੱਖ ਅਹਿਮ ਬ੍ਰਹਮਸਮੀ ਨਹੀਂ ਕਹਿੰਦਾ। ਜਦੋਂ ਬਾਬਾ ਜੀ ਤੁਰਨ ਲੱਗਦੇ ਆ ਅੰਮ੍ਰਿਤ ਵੇਲੇ, ਆਪ ਇਸ਼ਨਾਨ ਕਰਦੇ, ਆਪ ਕੱਪੜੇ ਪਾਉਂਦੇ ਆ, ਸਾਰੀ ਸੰਗਤ ਤਿਆਰ ਹੈ ਜੀ। ਜੇ ਮੰਨ ਲਓ ਕਿਸੇ ਪ੍ਰਦੇਸ਼ ਤੋਰਨਾ ਹੋਵੇ, ਆਪ ਬੈਠੇ ਆ, ਆਪ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਸਾਰੀ ਸੰਗਤ ਚੁੱਪ ਕਰ ਗਈ। ਇਤਿਹਾਸ ਕਹਿੰਦਾ ਹੈ ਉਸ ਦਿਨ ਆਵਾਜ਼ ਉਹ ਨਿਕਲੀ ਜਿਹੜੀ ਜਵਾਨੀ ਵੇਲੇ ਕਰਤਾਰਪੁਰ ਪੜਦੀ ਸੀ। ਹੰਸ ਬਾਰੇ ਮੈਂ ਪੜਿਆ ਹੈ, ਸੁਣਿਆ ਵੀ ਹੈ ਕਿ ਹੰਸ ਪਾਣੀ ਤੇ ਤਰਦਾ ਨਾ, ਆਪ ਜੀ ਨੂੰ ਪਤਾ, ਬਗਲਾ ਨਹੀਂ ਤਰਦਾ। ਹੰਸ ਜਦੋਂ ਅੰਤਲਾ ਸਮਾਂ ਹੁੰਦਾ ਉਦੋਂ ਪਾਣੀ ਤੇ ਗੀਤ ਗਾਉਣ ਲੱਗ ਪੈਂਦਾ ਹੈ। ਇੰਨਾ ਗਹਿਰੇ ਗੀਤ ਗਾਉਂਦਾ, ਇਕਾਗਰ ਹੋ ਕੇ ਗਾਉਂਦਾ, ਉਹਨੂੰ ਆਪਣਾ ਆਪ ਹੀ ਭੁੱਲ ਜਾਂਦਾ, ਡੂੰਘੇ ਪਾਣੀ ਵਿਚ ਡੁੱਬ ਕੇ ਉਹਦਾ ਅੰਤਲਾ ਸਮਾਂ ਹੋ ਜਾਂਦਾ। ਸੱਚੀ ਮੁੱਚੀ ਬਾਬਾ ਜੀ ਦਾ ਜਾਣਾ ਐਸਾ ਸੀ, ਆਪ ਬਸਤਰ ਪਾ ਕੇ ਬੈਠੇ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਪਰ ਪਾਠ ਤੋਂ ਪਹਿਲਾਂ ਇੱਕ ਬੇਨਤੀ ਕਰ ਦਿੱਤੀ, ਸੱਚੇ ਪਾਤਸ਼ਾਹ ਮੈਂ ਜਾ ਰਿਹਾ, ਵੇਖੋ ਇੰਨੀ ਵੱਡੀ ਕਮਾਈ ਕਿਸੇ ਕੋਲ ਨਹੀਂ, ਜੋ ਏਡੀ ਵੱਡੀ ਗੱਲ ਅਜਰ ਨੂੰ ਜਰ ਜਾਣਾ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਲੇ ਸਿਰਫ ਉਸ ਵੇਲੇ ਦੋ ਨੇ, ਇੱਕ ਧੰਨ ਗੁਰੂ ਨਾਨਕ ਸਾਹਿਬ ਦੇ ਪੁੱਤਰ ਬਾਬਾ ਸ੍ਰੀ ਚੰਦ ਜੀ, ਤੇ ਦੂਸਰੇ ਕੇਵਲ ਬਾਬਾ ਬੁੱਢਾ ਜੀ, ਬਾਕੀ ਤੀਜਾ ਕੋਈ ਜਿਉਂਦਾ ਨਹੀਂ। ਬਾਬਾ ਸ੍ਰੀ ਚੰਦ ਉਦੋਂ ਆਏ ਨੇ ਜੀ, ਉਹ ਨਾਲ ਨੇ। ਜਦੋਂ ਬਾਬਾ ਜੀ ਤੁਰਨ ਲੱਗੇ, ਉਹਨਾਂ ਇੱਕੋ ਗੱਲ ਕਹੀ, ਸੱਚੇ ਪਾਤਸ਼ਾਹ ਮੈਨੂੰ ਇੱਕ ਵਾਰੀ ਬਖਸ਼ਿਸ਼ ਕਰਕੇ ਕਹਿ ਦਿਓ, ਬੁੱਢਿਆ ਤੈਨੂੰ ਬਖਸ਼ ਦਿੱਤਾ, ਆ ਹੈ ਸਿੱਖੀ, ਤੈਨੂੰ ਬਖਸ਼ ਦਿੱਤਾ। ਮਹਾਰਾਜ ਨੇ ਸ਼ਬਦ ਕਹੇ, ਫਰਮਾਇਆ, ਬਾਬਾ ਜੀ ਜਿਸ ਥਾਂ ਤੋਂ ਗੁਰੂ ਨਾਨਕ ਸਾਹਿਬ ਲੰਘ ਗਏ, ਏਡੀ ਸ਼ਰਧਾ ਹੋਵੇ, ਉਹ ਧਰਤੀ ਦੇ ਵੀ ਭਾਗ ਜਾਗ ਗਏ। ਜਿਨ੍ਹਾਂ ਨੇ ਬਾਬਾ ਜੀ ਨੂੰ ਸੁਣਿਆ ਆਦਿ ਗੁਰੂ ਜੀ ਨੂੰ, ਤੇ ਜਿਨ੍ਹਾਂ ਦੇਖਿਆ ਉਹ ਮੁਕਤ ਹੋ ਗਏ। ਤੁਸਾਂ ਸੁਣਿਆ ਵੀ, ਤੁਸਾਂ ਦੇਖਿਆ ਵੀ, ਤੇ ਜਿੱਦਣ ਪਹਿਲੀ ਵਾਰੀ ਮਿਲੇ ਤੁਹਾਨੂੰ ਘੁੱਟ ਕੇ ਸੀਨੇ ਨਾਲ ਲਾਇਆ, ਤੁਹਾਨੂੰ ਤਾਂ ਸਭ ਕੁਝ ਹੀ ਬਖਸ਼ ਦਿੱਤਾ ਗੁਰੂ ਨਾਨਕ ਨੇ। ਤੁਕ ਬੜੀ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੀ ਫਿਰ ਗਰਭਾਸ ਨਾ ਭਰਿਆ ਰੇ। ਜਪਜੀ ਸਾਹਿਬ ਪੜਦਿਆਂ ਮਹਾਰਾਜ ਸਾਹਮਣੇ ਨੇ, ਬਾਬਾ ਜੀ ਪੜ ਰਿਹਾ, ਇਕ ਇਕ ਪੌੜੀ ਗੁਰਮੁਖੋ, ਅੱਗੇ ਪੌੜੀ ਪੜਦੇ ਸਨ ਗੁਰਮੁਖੀ ਚ, ਅੱਜ ਸੁਰਤ ਨਾਲ ਪੌੜੀ ਪੌੜੀ ਪੜਦਿਆਂ ਉਥੇ ਜਾਂਦੇ ਪਏ ਨੇ, ਸਰੀਰ ਨੂੰ ਛੱਡ ਕੇ ਜਿੱਥੇ ਮਾਰੇ ਕਹਿੰਦੇ, ਤਿੱਥੇ ਭਗਤ ਵਸੈ ਕੇ ਲੋਹ, ਕਰ ਆਨੰਦ ਸੱਚਾ ਮਨ ਸੋਏ, ਸਵਾਦ ਆ ਗਿਆ ਸਿੱਖੀ ਦਾ, ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਖਾਲ। ਜਪਜੀ ਸਾਹਿਬ ਸੰਪੂਰਨ ਕੀਤਾ, ਜਦੋਂ ਕੇਤੀ ਛੁੱਟੀ ਨਾਲ ਕਿਹਾ, ਤੇ ਮਹਾਰਾਜ ਇਕੋ ਦਮ ਜੀ ਨਿਕਲਿਆ, ਬਾਬਾ ਜੀ ਦੀ ਜਿਹੜਾ ਸੀਸ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਚ ਗਿਆ, ਇਕੋ ਦਮ ਮੁੱਖ ਨੂੰ ਸੀਸ ਨੂੰ ਆਪਣੇ ਵੱਲ ਕਰਕੇ ਕਹਿੰਦੇ, ਸੰਗਤ ਜੀ, ਸਾਰੀ ਸੰਗਤ ਵਧਾਈ ਹੋਵੇ, ਵਧਾਈ ਹੋਵੇ, ਉੱਚੀ ਉੱਚੀ ਵਧਾਈ ਹੋਵੇ। ਤੇ ਨਾਲ ਹੀ ਕਿਹਾ, ਮਤ ਸੋਚਿਓ ਅਫਸੋਸ, ਕਿਉਂਕਿ ਅਧੂਰਿਆਂ ਤੇ ਹਾਰਿਆਂ ਹੋਇਆਂ ਤੇ ਅਫਸੋਸ ਹੁੰਦਾ, ਪੂਰਿਆਂ ਤੇ ਕਦੀ ਅਫਸੋਸ ਨਹੀਂ ਹੁੰਦਾ। ਇਹ ਜਿੱਤ ਕੇ ਗਏ ਆ। ਮਹਾਰਾਜ ਕਹਿੰਦੇ, ਬ੍ਰਹਮ ਗਿਆਨੀ ਹੈ, ਸੂਰਜ ਕਿਰਨ ਮਿਲੇ, ਹਾਂ ਜਿਵੇਂ ਕਿਰਨ ਸੂਰਜ ਵਿਚ ਮਿਲ ਗਈ। ਪ੍ਰੋਫੈਸਰ ਸਾਹਿਬ ਨੇ ਅਰਥ ਹੋਰ ਕੀਤੇ ਨੇ, ਹੋ ਸਕਦਾ ਜੋ ਸਕਰੀਨ ਤੇ ਦੇਖੋਗੇ ਅਰਥ ਇਹਦੇ ਨਾਲ ਮਿਲਣੇ ਨਹੀਂ। ਸੂਰਜ ਕਿਰਨ ਮਿਲੇ, ਉਥੇ ਉਨ੍ਹਾਂ ਨੇ ਬਰਫ਼ ਦੇ ਅਰਥ ਕੀਤੇ ਆ। ਫਰੀਦਕੋਟੀਏ ਟੀਕੇ ਵਿਚ ਵੀ ਅਰਥ ਨੇ, ਮੈਂ ਤਾਂ ਇਹ ਕਲੀਅਰ ਕਰ ਜਾਂਦਾ ਨਾ ਵੀ ਕਈ ਵਾਰੀ ਅਰਥ ਹੋਰ ਪੜੇ ਹੁੰਦੇ ਆ। ਉਹ ਕਹਿੰਦੇ ਵੀ ਜਦੋਂ ਸੂਰਜ ਦੀ ਕਿਰਨ ਬਰਫ਼ ਦੇ ਜੰਮੇ ਹੋਏ, ਜਿਹਨੂੰ ਆਪਾਂ ਗੜੇ ਕਹਿੰਦੇ ਹਾਂ, ਹਨਾ, ਜੰਮੀ ਕੋਈ ਬਰਫ਼ ਤੇ ਪਈ ਤੇ ਪਾਣੀ, ਇੱਥੇ ਸਿੱਧੀ ਗੱਲ ਹੈ, ਸੂਰਜ ਕਿਰਨ ਮਿਲੇ, ਜਿਵੇਂ ਕਿਰਨ ਤੇ ਸੂਰਜ ਮਿਲੇ ਹੋਏ ਆ, ਕਿਉਂਕਿ ਸੂਰਜ ਤੋਂ ਬਿਨਾਂ ਕਿਰਨ ਹੋ ਹੀ ਨਹੀਂ ਸਕਦੀ। ਜਲ ਕਾ ਜਲ ਹੂਆ ਰਾਮ, ਪਾਣੀ ਦਾ ਪਾਣੀ ਹੋ ਗਿਆ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤੀ। ਵੇਗਰੂ ਜੀ ਇਹਦੇ ਫਿਰ ਅਰਥ ਮ੍ਰਿਤਕ ਨਾਲ ਨਾ ਕਰਿਓ ਪਲੀਜ਼, ਮੈਂ ਅਰਥ ਚੁਕਾਈ ਜਾਂਦਾ ਵਾਂ, ਪਰ ਮੈਂ ਉਸ ਅਵਸਥਾ ਦੀ ਗੱਲ ਕਰ ਰਿਹਾ, ਜੋਤੀ ਜਿਹਦੀ ਆਤਮਾ ਜਿਉਂਦੇ ਜੀ ਪਰਮਾਤਮਾ ਵਿਚ ਰਲ ਗਈ, ਉਹ ਹੈ ਬ੍ਰਹਮ ਗਿਆਨੀ ਕੀ ਰੇਤ। ਜੋਤੀ ਜੋਤ ਰਲੀ ਸੰਪੂਰਨ, ਥੀਆ ਰਾਮ ਬ੍ਰਹਮ ਦਿਸੈ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੇ, ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਬਖਾਣੀ ਹੈ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ, आप करता आप भुगता आप कारण किया। बिनवंत नानक से जाने जिनी हर रस पिया जिन्ना नाम पीता ओ ब्रह्म ज्ञानी ने। हुण इस तो अगला थोड़ा जा एक होर शब्द जे इत्थे मैं लव वरत्या ब्रह्म ज्ञानी ये रहते ना जी ब्रह्म ज्ञानी दी। इस तो अगे शब्द एक साध असी बहुत वरतने इनू नैगेटिव सेंस विच भी वरत्या जांदा है पॉजिटिव सेंस विच भी वरत्या जांदा है। साध कौन है? साध मन जिन्ने साध लिया उही साधक है। फिर अर्ज है भाई साहब ने एक तोक च मैं के अक्सर यह सुनाना एक तोक च साध की डेफिनेशन दिती है नौ दरवाजे साध उहदे तद्दे नूं सिहारी लाई है साध के जिन्हें अपने नौ दरवाजे अखा नक कान जेडे साडे इंद्रे ने दिस दिन जेडे नौ मोरियां कह लो रब ने जेडियां बनाईयां ने नौ दरवाजे साध जिन्हें अखा नु साध लिया कन्ना नु साध लिया जीव नु साध लिया इंद्री नु साध लिया नौ दरवाजे साध साध सदाया ओ ही सदा साध कहाण दा हक दे रहे जिन्हें अपनिया इंद्रिया नु साध लिया है। पर गुरबाणी च देखिए साध कौन है? आपां चलने पए खालसे तक ये ना समझो भी काफी दिन ला दिते इस गल ते क्योंकि वही खालसा बनता जरा संत बन जाता ब्रह्म ज्ञानी बन जाता साध बन जाता गुरसिख बन जाता गुरमुख बन जाता क्योंकि खालसे दियां जड़ां गुरु ग्रंथ साहिब दे विच ने। मैं तां गल इन्ने दिन डिटेल ना कर रहा साध कौन है? गुरु साहिब जी की बाणी च एक शलोक है मेरा ख्याल 40 नंबर शलोक है जी संस्कृति मंत्रंग राम राम नामंग ध्यानंग सर्वत्र पूर्ण है ज्ञानंग सम दुख सुखंग जुगत निर्मल निर्वैर ने। वो जरा सलोक है वो असल च साधु दे जीवन दी परिभाषा है। फिर बेनती सुनियो मंत्रंग अर्थ सिर वक्री करी जाना मंत्रंग राम राम नामंग उंज वैसे जदों मैं गिनना ते छे तो ज्यादा निकल दिया कहने साधु दा पहला लक्षण एवे ओदी रचना ते उत्ते रमे खोए वैगुरु तो बिना दूजे दा सिमरन ही नहीं। मंत्रंग राम राम नामंग ध्यानंग सर्वत्र पूर्ण है ओ एक थां ते ध्यान नहीं टिकांदा ओदे ध्यान दी परपकता आ गई जिवें परमात्मा सर्वव्यापक है ओ अखां खोल के जिधर झाती मारदा हर पासे परमात्मा ही परमात्मा दा ध्यान सर्वव्यापक है जी। फिर अर्ज है मंत्रंग राम राम नामंग ध्यानंग सर्वत्र पूर्ण है ज्ञानंग सम दुख सुखंग इहदे अगे अर्थ करने ने ज्ञानी कौन कहिंदे ओ साधु जेड़ा दुख ते सुख नू बराबर जानदा है ज्ञान इको जिहा रखदा है ज्ञानंग सम दुख सुखंग जुगत निर्मल निर्वैर नहि जुगत दर ते जीवन दा ढंग ओ धड़ियां च बज के वैर नहीं कमांदा सच ए इना निर्लेप ना किसी ना वैर कमांदा है ते ना किसी प्रति मैल रखदा है जुगत निर्मल निर्वैर ने। अगे है जी दयालंग सर्वत्र जिया पंच दोख विवर्जित है वैगुरु भोजनंग गोपाल कीर्तनंग अल्प माया जल कमल रहता है ओदी जिंदगी दा जेड़ा अन्न दा भोजन है ओ इना खांदा शरीर चली जाए शरीर नु इस करके चलांदा मैं कीर्तन दे भोजन तो किते खुंज ना जावां उहदा भोजन सिर्फ कीर्तन है। मैनू याद है मान सिंह चौहर साडे कथावाच किन्ना खुला समा सी किहो जिहियां गल्लां स्टेजां ते करदे सन उहनां ने इक गल शिंगार कहिंदे मात तृप्ता जी ने मरदाने नूं तोरिया बेबे नानकी जद तोरिया कहिंदी ए वे मरदानिया मेरे वीर दा भोजन तैयार चंगा करी ਉਹ ਕਹਿੰਦੇ ਨੇ ਬੜੀ ਉੱਥੇ ਕਮਾਲ ਕਰਦੇ ਨਾ ਉਹਨਾਂ ਵਰਗੇ ਅਸੀਂ ਕਿੱਥੇ ਹੋ ਜਾਣਾ ਜੀ ਇੰਨੀਆਂ ਪਛਾਵਾਂ ਦੇ ਗਿਆ ਤਾਂ ਖੁੱਲੀਆਂ ਗੱਲਾਂ ਕਰਨੀਆਂ ਮੇਰੇ ਵੀਰ ਦੀ ਰੋਟੀ ਦਾ ਭੋਜਨ ਦਾ ਖਿਆਲ ਕਰੀ ਉਹ ਕਹਿੰਦਾ ਬੇਬੇ ਜੀ ਮੈਨੂੰ ਤਾਂ ਰੋਟੀ ਪਕਾਉਣੀ ਨਹੀਂ ਆਉਂਦੀ ਕਹਿੰਦੇ ਵੇਲੇ ਸਿਰ ਜਦੋਂ ਮੰਗੇ ਹਨੇਰਾ ਹੋਵੇ ਸਵੇਰਾ ਹੋਵੇ ਮਰਦਾਨਿਆਂ ਤਿਆਰ ਕਰਦੀ ਪੁੱਛਿਆ ਜੀ ਬੇਬੇ ਮੈਂ ਭੋਜਨ ਕਿੱਥੋਂ ਤਿਆਰ ਕਰਾਂਗਾ ਕਹਿਣ ਲੱਗੀ ਮੇਰਾ ਵੀਰ ਅੰਨ ਨਹੀਂ ਉਹ ਖਾਂਦਾ ਇਹ ਕੀਰਤਨ ਦਾ ਭੋਜਨ ਛਕਦਾ ਜਦੋਂ ਆਵਾਜ਼ ਮਾਰੇ ਉਦੋਂ ਰਬਾਬ ਸੁਰ ਕਰ ਲਈ ਕਿਉਂਕਿ ਇਹਦਾ ਭੋਜਨ ਮੇਰੇ ਵੀਰ ਦਾ ਕੀਰਤਨ ਹੈ ਭੋਜਨ ਗੋਪਾਲ ਕੀਰਤਨ ਹੈ ਅਲਪ ਮਾਇਆ ਜਲ ਕਮਲ ਰਹਿਤੇ ਉਸ ਸਾਧੂ ਦਾ ਲੱਛਣ ਹੈ ਤੀਜਾ ਉਹਦਾ ਭੋਜਨ ਸਿਰਫ ਕੀਰਤਨ ਹੈ ਮਾਇਆ ਚ ਇਸ ਤਰ੍ਹਾਂ ਨਿਰਲੇਪ ਰਹਿੰਦਾ ਜਿਵੇਂ ਕਮਲ ਦਾ ਫੁੱਲ ਹੈ ਯਾਦ ਰੱਖਿਓ ਮਾਇਆ ਉਹਦੇ ਕੋਲ ਵੀ ਹੈ ਚੌਥਾ ਹੈ ਦਿਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਿਤ ਹੈ ਉਹ ਸਭ ਤੇ ਦਿਆਲੂ ਰਹਿੰਦਾ ਉਹਨੇ ਪੰਜਾਂ ਦੋਖਾਂ ਨੂੰ ਰੋਕ ਲਿਆ। ਸਭ ਤੇ ਦਿਆਲੂ ਰਹਿਣਾ ਬੜੀ ਉੱਚੀ ਅਵਸਥਾ। ਮੈਂ ਫਿਰ ਬੇਨਤੀ ਕਰਾਂ, ਦਵੈ ਚਲੋ ਇੱਕ ਸਾਖੀ ਆਪਾਂ ਕਰਕੇ ਸਮਾਪਤੀ ਕਰ ਦਿਆਂਗੇ। ਇੱਕ ਵਾਰ ਮੈਂ ਇੱਥੇ ਸੁਣਾ ਗਿਆ, ਮੈਂ ਤਾਂ ਸੁਣਾਉਣਾ ਵੀ ਗੱਲ ਪੱਕੀ ਹੁੰਦੀ ਰਹੇ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਇੱਕ ਸਿੱਖ ਹੋਇਆ ਭਾਈ ਮੂਲਾ ਕੀੜ। ਇੱਕ ਤਾਂ ਭਾਈ ਮੂਲਾ ਹੈ ਨਾ, ਮਰਨ ਜਾਪੀ ਮੂਲਿਆ, ਹਾਂਜੀ। ਇੱਕ ਬਾਬਾ ਮੂਲਾ ਜੀ ਚੋਣਾ, ਹਨਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਹੁਰਾ ਜੀ ਸਨ, ਉਹ ਵੀ ਮੂਲਾ ਜੀ ਸਨ ਨਾ। ਇਹ ਭਾਈ ਮੂਲਾ ਕੀੜ ਜਾਤ ਦਾ ਹੋਇਆ। ਇਹ ਮਹਾਰਾਜ ਜੀ ਦੇ ਕੋਲ ਆਇਆ ਤੇ ਇਹਨੇ ਇਹਦੇ ਬਾਰੇ ਭਾਈ ਗੁਰਦਾਸ ਇਹਨੇ ਇੱਕ ਤੁਕ ਦਿੱਤੀ ਪੂਰੀ ਜੀ। ਮੂਲਾ ਕੀੜ ਵਖਾਣੀ ਹੈ ਅਚਰਜ ਚਲਤ ਲੁਭਤ ਗੁਰਦਾਸੀ। ਇਹ ਬਾਣੀ ਹੈ ਭਾਈ ਸਾਹਿਬ ਦੀ। ਕਹਿੰਦੇ ਮੂਲਾ ਕੀੜ ਗੋਤ ਦਾ ਹੈ ਤੇ ਕਹਿੰਦੇ ਉਹਦੇ ਚਲਤਰ ਚਿੱਤਰ ਜਿਹੜੇ ਨਾ ਉਹਦੇ ਕੌਤਕ ਬੜੇ ਅਚਰਜ ਨੇ। ਅਚਰਜ ਗੱਲਾਂ ਕਰਦਾ, ਲੋਕੀ ਸੋਚ ਕੇ ਕਹਿੰਦੇ ਕੀ ਕਰ ਦਿੱਤਾ। ਮੂਲਾ ਕੀੜ ਵਖਾਣੀ ਹੈ ਅਚਰਜ ਚਲਤ ਲੁਭਤ ਗੁਰਦਾਸੀ। ਉਹ ਹਰ ਵੇਲੇ ਇਸੇ ਤਰ੍ਹਾਂ ਲੁਭਾਣੇ ਮਾਣੇ, ਕਿਤੇ ਗੁਰੂ ਕਾ ਸਿੱਖ ਮਿਲ ਜਾਏ, ਮੈਨੂੰ ਸੇਵਾ ਕਰਨ ਦਾ ਮੌਕਾ ਮਿਲ ਜਾਏ। ਇਹ ਗੁਰੂ ਸਾਹਿਬ ਜੀ ਦੇ ਚਰਨਾਂ ਚ ਆਇਆ। ਕਹਿੰਦਾ ਸੱਚੇ ਪਾਤਸ਼ਾਹ, ਆਪ ਜੀ ਦੀ ਬਾਣੀ ਕਹਿੰਦੀ ਸਿੱਖ ਤਮਾਸ਼ੇ ਨਾ ਵੇਖੇ, ਸਿੱਖ ਜੁਆ ਨਾ ਖੇਡੇ, ਸਿੱਖ ਵੈਸ਼ਵਾ ਦੇ ਦਰ ਤੇ ਨਾ ਜਾਏ, ਘਰ ਨਾ ਜਾਏ। ਮਹਾਰਾਜ, ਪੁਰਾਣੇ ਤਾਂ ਰਾਜੇ ਜੁਧਿਸ਼ਠਰ ਵੀ ਖੇਡਦਾ ਰਿਹਾ ਜੁਆ। ਅਮੀਰ ਲੋਕ ਵੇਸ਼ਵਾਂ ਦੇ ਬੂਹੇ ਜਾਂਦੇ ਆ। ਸਤਿਗੁਰਾਂ ਨੇ ਕਿਹਾ ਭਾਈ ਮੂਲਿਆ, ਸਿੱਖੀ ਦਾ ਮਾਰਗ ਇਹ ਨਹੀਂ। ਕੀ ਜੀ? ਕਹਿਣ ਲੱਗੇ ਇਸ ਵਕਤ ਕਲਯੁਗ ਦਾ ਸਮਾਂ। ਵਾਹਿਗੁਰੂ, ਜੇ ਉਦੋਂ ਇਹ ਸ਼ਬਦ ਸਨ ਤੇ ਅੱਜ ਕਿਹੜੇ ਲਫ਼ਜ਼ ਵਰਤਾਂਗੇ? ਉਦੋਂ ਤਾਂ ਪਰਦਾ ਸੀ। ਕਹਿਣ ਲੱਗੇ ਵਾਸ਼ਨਾ ਦੀਆਂ ਹਨੇਰੀਆਂ ਚੱਲਦੀਆਂ ਨੇ ਭਾਈ ਮੂਲਾ, ਸਿੱਖ ਨੇ ਇਸ ਮਾਰਗ ਤੇ ਨਹੀਂ ਜਾਣਾ, ਕੀ ਕਰੀਏ ਜੀ? ਕਹਿਣ ਲੱਗੇ ਸ਼ਬਦ ਮੇਰਾ ਹਿਰਦਾ ਹੈ, ਸ਼ਬਦ ਦਾ ਅਭਿਆਸ ਕਰੋ। ਅਗਲੀ ਗੱਲ, ਧਰਮ ਦੀ ਕਿਰਤ ਕਰੋ। ਕੀਰਤਨ ਕੱਲੇ ਬਹਿ ਕੇ ਕਰਿਆ ਕਰੋ, ਨਹੀਂ ਕੋਈ ਤਾਂ ਵੀ ਕੀਰਤਨ ਕਰੋ। ਨਾਲ ਕਹਿੰਦੇ ਨੇ ਮੁਕਤ ਹੋ ਜਾਓਗੇ। ਆਏ ਹੋਏ ਗੁਰਸਿੱਖ ਦੀ ਸੇਵਾ ਗੁਰੂ ਜਾਣ ਕੇ ਕਰਨੀ ਹੈ। ਮੈਂ ਤਾਂ ਕਿਹਾ ਨਾ, ਥੋੜਾ ਜਿਹਾ ਹੋਰ ਤਰ੍ਹਾਂ ਲੱਗੇਗੀ ਇਹ ਗੱਲ, ਗੁਰਸਿੱਖ ਗੁਰਦੇਵ ਜਾਣ ਕੇ। ਅਗਲੀ ਗੱਲ ਤੁਰਦਿਆਂ ਕਹਿੰਦੇ ਮੂਲਿਆ, ਔਗਣਾਂ ਵਾਲੇ ਦੇ ਔਗਣ ਵੀ ਨਹੀਂ ਚਿਤਾਰੀ ਦੇ, ਕਿਉਂਕਿ ਅੰਦਰ ਮੈਲ ਦੇ ਦਾਗ ਲੱਗ ਜਾਂਦੇ ਨੇ। ਚਲਾ ਗਿਆ ਜੀ ਘਰ। ਭਾਈ ਮੂਲਾ ਕੀੜ ਕੀਰਤਨ ਕਰਨ ਲੱਗ ਪਿਆ। ਗੁਰਮੁਖੋ, ਜਿਸ ਇੱਕ ਸਿੱਖ ਨੇ ਘਰ ਆਉਣਾ, ਚਾਹ ਚੜ ਜਾਣਾ। ਚਾਹ ਇਸ ਕਰਕੇ ਚੜਦਾ ਸੀ, ਗੁਰੂ ਨਾਨਕ ਦਾ ਬਚਨ ਕੰਮ ਕਰ ਰਿਹਾ ਸੀ। ਜਦੋਂ ਬੰਦਗੀ ਵਾਲਾ ਕਿਸੇ ਨੂੰ ਬਚਨ ਦਿੰਦਾ, ਕੱਲੇ ਬਚਨ ਨਹੀਂ ਦਿੰਦਾ, ਆਪਣੀ ਕਮਾਈ ਦੇ ਜਾਂਦਾ। ਜੇ ਸਤਿਗੁਰੂ ਬਚਨ, ਬਚਨ ਹੈ ਸਤਿਗੁਰ, ਇੱਕ ਸਾਧ ਬਚਨ ਟਲਾਦਾ। ਮੈਂ ਆਪ ਨੂੰ ਸ਼ੁਰੂਆਤ ਚ ਕਿਹਾ, ਬੰਦਗੀ ਕਰਨ ਵਾਲਾ ਤੁਹਾਡੇ ਸਾਡੇ ਕਿਸੇ ਪਰਿਵਾਰ ਨੂੰ ਬਚਨ ਕਰ ਜਾਏ, ਪੁੱਤਰ ਪੋਤਰਿਆਂ ਪੜਪੋਤਰਿਆਂ ਤੱਕ ਦੱਸ ਕੇ ਜਾਇਓ, ਬੱਚਿਓ ਇਸ ਬਚਨ ਦੀ ਪਾਲਣਾ ਕਰਿਓ, ਬਚਨ ਕਦੀ ਮਰਦਾ ਨਹੀਂ ਹੁੰਦਾ। ਉਹਨੇ ਬਚਨ ਪਾਲਣਾ ਸ਼ੁਰੂ ਕਰਤਾ। ਰੋਜ਼ ਸਿੱਖ ਆਉਣੇ, ਪ੍ਰਸ਼ਾਦਾ ਪਾਣੀ ਤਿਆਰ ਕਰਨਾ। ਇੱਕ ਦਿਨ ਇੱਕ ਬਹਿਰੂਪਿਆ ਠੱਗ ਆ ਗਿਆ ਜੀ। ਉਹਨੂੰ ਬਾਣੀ ਵੀ ਬੜੀ ਚੇਤੇ, ਸੁਰ ਵੀ ਬੜੀ ਮਿੱਠੀ। ਉਹਨੇ ਆਇਆ, ਕੀਰਤਨ ਸ਼ੁਰੂ ਕਰਤਾ। ਭਾਈ ਮੂਲੇ ਨੇ ਸੇਵਾ ਕੀਤੀ, ਸਿਆਲ ਦੇ ਦਿਨ ਸਨ, ਬੜੀ ਸੇਵਾ ਕੀਤੀ ਉਹਦੀ। ਉਹ ਵੇਖੋ, ਭੋਲਾ ਬੰਦਾ ਤੇ ਚਲਾਕ ਬੰਦੇ ਬੜਾ ਫਰਕ ਏ, ਘਰ ਇੱਕੋ ਹੀ ਹੁੰਦਾ। ਚਲਾਕ ਗੱਲਾਂ ਵੀ ਕਰੀ ਜਾਂਦਾ, ਆਪਣਾ ਨਿਸ਼ਾਨਾ ਵੇਖੀ ਵੀ ਜਾਂਦਾ ਅੱਖਾਂ ਨਾਲ, ਬਾਹਰ ਜਾ ਕੇ ਉਹਦੇ ਅਰਥ ਹੋਰ ਕਰਨੇ ਹੁੰਦੇ ਨਾ। ਉਸ ਵਕਤ ਉਹ ਕੀਰਤਨ ਕਰੇ, ਜਦੋਂ ਅੱਖਾਂ ਖੋਲੇ ਤੇ ਉਹ ਭਾਈ ਸਾਹਿਬ ਦੀ ਘਰੋਂ ਬੀਬੀ ਨੂੰ ਦੇਖੇ। ਉਹਨੇ ਗਹਿਣੇ ਪਾਏ ਹੋਏ ਸਨ, ਸੋਨੇ ਦੇ ਜੀ। ਵਾਹਿਗੁਰੂ, ਚਲੋ ਫਿਰ ਕਿਸੇ ਦਿਨ ਆਪਾਂ ਗੱਲ ਕਰਾਂਗੇ ਇਸ ਬਾਰੇ ਵੀ। ਉਹ ਸੋਨੇ ਦੇ ਗਹਿਣੇ ਪਾਏ ਤੇ ਪੁਰਾਣੇ ਸਮੇਂ ਬੀਬੀਆਂ, ਤੁਹਾਨੂੰ ਪਤਾ ਹੋਣਾ, ਘਰਾਂ ਚ ਰਾਤ ਨੂੰ ਸੌਣ ਲੱਗਿਆਂ ਆਪਣੇ ਗਹਿਣੇ ਲਾਹ ਦਿੰਦੀਆਂ ਸਨ, ਚਾਹੇ ਕੰਠਾ ਪਾਇਆ ਹੋਣਾ, ਚਾਹੇ ਚੂੜੀਆਂ ਪਾਈਆਂ ਹੋਣੀਆਂ। ਤੇ ਉਹ ਥਾਂ ਕੋਈ ਹੋਰ, ਉਸ ਵਕਤ ਕਿਹੜੇ ਲੋਕਰ ਸਨ, ਉਹ ਭਾਂਡੇ ਚ ਰੱਖ ਕੇ ਉੱਤੇ ਭਾਂਡਾ ਰੱਖ ਦਿੰਦੀਆਂ ਸਨ, ਮਿੱਟੀ ਦੇ ਭਾਂਡੇ ਚ। ਉਹਨੇ ਸਾਰੇ ਗਹਿਣੇ ਲਾਏ, ਉਹ ਵੇਖਦਾ ਰਿਹਾ, ਭਾਂਡੇ ਰੱਖ ਦਿੱਤੇ। ਉਹ ਅੱਧੀ ਰਾਤ ਠੱਗ ਉੱਠਿਆ, ਉਹਨੇ ਡੱਬਾ ਕਹਿ ਲਓ ਜੋ ਭਾਂਡਾ ਚੁੱਕਿਆ, ਬਾਹਰ ਤੁਰ ਪਿਆ। ਜਦੋਂ ਘਰ ਦੇ ਮੇਨ ਦਰਵਾਜੇ ਤੇ ਗਿਆ ਤੇ ਉੱਥੇ ਜੰਦਰਾ ਵੱਜਾ ਸੀ, ਉਹ ਵਾਪਸ ਆ ਗਿਆ। ਭਾਈ ਸਾਹਿਬ, ਭਾਈ ਮੂਲਾ ਜੀ ਵੀ ਉੱਠ ਪਏ, ਵੀ ਕੋਈ ਖੜਕਾ ਹੋਇਆ। ਉਹਨਾਂ ਕਿਹਾ ਜੀ ਕੌਣ? ਕਹਿੰਦਾ ਜੀ ਮੈਂ ਹਾਂ। ਤੇ ਕਹਿੰਦੇ ਇਸ ਵੇਲੇ, ਕਹਿੰਦੇ ਮੈਂ ਰਮਣੇ ਜਾਣਾ ਹੈ। ਰਮਣੇ ਦਾ ਅਰਥ ਸਮਝ ਜਾਣਾ, ਮੈਂ ਕਿਰਿਆ ਸੋਧਣ ਚੱਲਾਂ, ਸ਼ੋਚ ਕਰਨ ਚੱਲਾਂ, ਪੇਟ ਮੇਰਾ ਖਰਾਬ ਹੈ। ਮੈਂ ਰਮਣੇ ਜਾਣਾ ਹੈ, ਮੈਨੂੰ ਕੁੰਜੀ ਦਿਓ, ਭਾਈ ਸਾਹਿਬ ਕਹਿੰਦੇ ਆ। ਮੈਂ ਤਾਂ ਕਿਹਾ ਵੀ ਭਾਈ ਸਾਹਿਬ ਨੇ ਉੱਥੇ ਲਫ਼ਜ ਵਰਤਿਆ ਅਚਰਜ ਚਲਤ, ਕਹਿੰਦਾ ਇਸ ਸਿੱਖ ਦੀ ਕਹਾਣੀ ਬੜੀ ਅਚਰਜ ਹੈ, ਬੁੱਧੀ ਦੇ ਤਲ ਵਾਲਾ ਕਹੇਗਾ ਇਹ ਕੀ ਕੀਤਾ ਇਹਨੇ। ਉਹਨੇ ਕਿਹਾ ਜੀ ਜੇ ਤੁਸੀਂ ਜਾਣਾ ਤੁਸੀਂ ਘਰ ਬਹਿ ਜਾਓ, ਠੰਡ ਬੜੀ ਹੈ, ਵਿਹੜੇ ਚ ਬੈਠ ਜਾਓ। ਉਹ ਕਹਿੰਦਾ ਵਿਹੜੇ ਚ ਗੰਧ, ਕਹਿੰਦਾ ਮੈਂ ਹੱਥਾਂ ਨਾਲ ਬਾਹਰ ਸੱਟ ਦਿਆਂਗਾ। ਫਿਰ ਸਿੱਖ ਦੀ ਸੇਵਾ, ਕਹਿੰਦਾ ਮੈਂ ਹੁਣੇ ਪਾਣੀ ਗਰਮ ਕਰਨਾ, ਤੁਸੀਂ ਜਾਓ ਰਮਣਾ, ਮੈਂ ਸੱਟ ਦਿਆਂਗਾ ਤੇ ਹੁਣੀ ਤੱਤੇ ਪਾਣੀ ਨਾਲ ਇਸ਼ਨਾਨ ਕਰਾ ਦੇਣਾ। ਕਹਿੰਦਾ ਨਹੀਂ ਮੈਂ ਬਾਹਰ ਜਾਣਾ, ਮੈਨੂੰ ਸੰਗਿਆ ਹੁੰਦੀ। ਉਹਨੇ ਕੁੰਜੀ ਲਿਆ ਕੇ ਬੂਹਾ ਚ ਖੋਲਿਆ, ਜਦੋਂ ਤੁਰ ਲੱਗਾ ਉਹਦੀ ਕੱਚ ਵਿਚੋਂ ਡੱਬਾ ਡਿੱਗ ਪਿਆ ਗਹਿਣਿਆਂ ਵਾਲਾ। ਭਾਈ ਮੂਲੇ ਨੇ ਚੁੱਕ ਕੇ ਕਿਹਾ ਜੀ ਤੁਹਾਡੀ ਅਮਾਨਤ। ਬੰਦਾ ਸੋਚਦਾ ਹੈ ਵੀ ਆਪਣੇ ਗਹਿਣੇ ਸਾਡੇ ਵਰਗਾ ਹੁੰਦਾ ਢਾ ਲੈਣਾ ਸੀ, ਨਾਲ ਦਿਆਂ ਨੂੰ ਕਿਹਾ ਫੋਨ ਕਰ ਜਾਓ ਇਹਨੂੰ ਨਿਕਲ ਨਾ ਜਾਏ, ਫਿਰ ਉਸ ਤੋਂ ਬਾਅਦ ਫੇਸਬੁੱਕ ਤੇ ਨਾਲ ਰਾਤੋਂ ਰਾਤ ਫੋਟੋ ਪਾ ਦੇਣੀ ਸੀ ਇਸ ਬੰਦੇ ਤੋਂ ਬਚਿਓ ਬਈ। ਹੈਂ ਉਹਨੇ ਡੱਬਾ ਫੜਾ ਦਿੱਤਾ ਬੰਦਾ। ਮੈਂ ਸੱਚੇ ਮੈਂ ਵੀ ਕਹਾਂਗਾ ਯਾਰ ਕੀ ਗੱਲ ਕਰ ਗਿਆ ਸਿੱਖ। ਉਹਨੇ ਪਾ ਦਿੱਤਾ, ਉਹ ਚਲਾ ਗਿਆ ਜੀ। ਸਵੇਰੇ ਘਰ ਵਾਲੀ ਉੱਠੀ, ਵਾਹਿਗੁਰੂ ਕਿੱਡੇ ਪਰਦੇ ਪਾਉਣ ਵਾਲੇ ਸਿੱਖ ਸਮਝੀ ਹੋਏ। ਉੱਠੀ ਉਹਨੇ ਜਾਣਾ ਸੀ ਆਪਣੇ ਨੇਮ ਅਨੁਸਾਰ, ਉਹਨੇ ਨਹਾ ਧੋ ਕੇ ਗਹਿਣੇ ਪਾਉਣ ਲੱਗੀ ਤੇ ਭਾਂਡਾ ਹੀ ਕੋਈ ਨੀ। ਉਹਨੇ ਕਿਹਾ ਜੀ ਮੇਰੇ ਗਹਿਣੇ। ਭਾਈ ਮੂਲਾ ਕਹਿੰਦਾ ਰਾਤ ਜਦੋਂ ਆਪਾਂ ਸੌ ਗਏ ਹਾਂ ਕੋਈ ਚੋਰ ਆਇਆ ਉਹ ਲੈ ਗਿਆ, ਤੇ ਨਾਲੇ ਤਾਂ ਕਿਹੜੀ ਗੱਲ ਹੱਥਾਂ ਦੀ ਮਹਿਲੇ ਸੋਨਾ, ਸਾਨੂੰ ਗੁਰੂ ਨਾਨਕ ਸਾਹਿਬ ਨੇ ਕੋਈ ਕਮੀ ਦਿੱਤੀ, ਆਪਾਂ ਦੂਣੇ ਕਢਾ ਲਾਂਗੇ। ਉਹ ਕਹਿੰਦੇ ਉਹ ਸਿੱਖ ਕਿੱਥੇ ਗਿਆ ਜਿਹੜਾ ਰਾਤ ਆਇਆ ਸੀ, ਚਲਾ ਗਿਆ। ਕਹਿਣ ਲੱਗੇ ਉਹ ਸ਼ਰਮ ਦਾ ਮਾਰਾ ਚਲਾ ਗਿਆ, ਕਿਤੇ ਨਾ ਨਾ ਮੇਰਾ ਲੱਗ ਜਾਏ। ਵਾਹ ਉਹ ਸਿੱਖਾ ਅਚਰਜ ਕਲ ਕੌਤਕ ਨੇ। ਸਾਧੂ ਕੋਈ ਲਫ਼ਜ਼ ਵਰਤਣਾ, ਉਹ ਸ਼ਰਮ ਦਾ ਮਾਰਾ ਚਲਾ ਗਿਆ। ਕਹਿੰਦੇ ਚਲੋ ਉਹਨੇ ਆਪਣੀ ਘਰ ਵਾਲੀ ਨੂੰ ਵੀ ਨਹੀਂ ਦੱਸਿਆ ਵੀ ਆਪਣੇ ਘਰ ਸਿੱਖੀ ਦੇ ਨਾਂ ਤੇ ਕਿਹੜਾ ਬੰਦਾ ਕੀ ਕਰ ਗਿਆ। ਸਮਾਂ ਲੰਘ ਗਿਆ, ਗਹਿਣੇ ਬਣ ਗਏ। ਇਹ ਫਿਰ ਭਾਈ ਸਾਹਿਬ ਜੀ ਕਰਤਾਰਪੁਰ ਗਏ, ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੈਠੇ ਸਨ, ਤੇ ਪਿੱਛੇ ਸੰਗਤ ਚ ਪੰਗਤ ਕਤਾਰ ਚ ਲੱਗੇ ਭਾਈ ਮੂਲਾ ਜੀ ਆਉਂਦੇ ਨੇ। ਆਵਾਜ਼ ਦੇ ਕੇ ਕਿਹਾ ਭਾਈ ਮੂਲਾ ਜੀ ਅੱਗੇ ਆ ਜਾਓ, ਅੱਗੇ ਗਏ। ਤੇ ਮਹਾਰਾਜ ਉੱਠ ਕੇ ਕੁੱਟ ਕੇ ਸੀਨੇ ਨਾਲ ਲਾ ਕੇ ਮੱਥਾ ਚੁੰਮਿਆ। ਉੱਥੇ ਜਿਹੜੇ ਸ਼ਬਦ ਕਹਿ ਸੁਣਨ ਵਾਲੇ ਨੇ, ਕਿਰਪਾ ਨਿਧਾਨ ਕਹਿੋ ਬਚ ਮੂਲਾ, ਇਹ ਪਾਠ ਪੇ ਦੇ ਕੁਝ ਗ੍ਰੰਥਾਂ ਚ ਕਿਰਪਾ ਨਿਧਾਨ ਕਹਿੋ ਸੁਣ ਮੂਲਾ, ਅਰ ਸਮਝ ਗਏ ਨਾ ਕਿਰਪਾ ਨਿਧਾਨ ਦਾ, ਤੇ ਕਿਰਪਾ ਦਾ ਸੋਮਾ, ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ। ਕਿਰਪਾ ਨਿਧਾਨ ਕਹਿੋ ਬਚ ਮੂਲਾ, ਕਿਰਪਾ ਨਿਧਾਨ ਕਹਿੋ ਸੁਣ ਮੂਲਾ, ਰਿਦਾ ਤੋਰ ਸਿੱਖੀ ਅਨੁਕੂਲਾ, ਤੇਰਾ ਹਿਰਦਾ ਸਿੱਖਾਂ ਵਾਲਾ ਹੈ, ਤੂੰ ਸਿਰਫ ਸਿੱਖ। ਅੱਗੇ ਜੀ ਮਮ ਪਰਦਾ ਤੁਮ ਢਾਕਿਓ ਬਣਾਈ, ਭਾਈ ਮੂਲਿਆ ਤੂੰ ਮੇਰੇ ਨਾਮ ਦਾ ਪਰਦਾ ਢੱਕ ਦਿੱਤਾ, ਜਾਂ ਤੈਨੂੰ ਬਚਨ ਕੀਤਾ ਰੱਬ ਦੀ ਦਰਗਾਹ ਵਿਚ ਮੈਂ ਤੇਰਾ ਪਰਦਾ ਢੱਕਾਂਗਾ। ਕਿਉਂ ਜੀ ਸਿੱਖ ਪੁੱਛਦੇ ਨੇ ਕੀ, ਕਹਿਣ ਲੱਗੇ ਮੇਰੇ ਨਾਮ ਦਾ ਸ਼ਬਦ ਪੜ ਕੇ ਕੋਈ ਠੱਗੀ ਮਾਰਨ ਆਇਆ, ਇਹਨੇ ਠੱਗ ਨੀ ਵੇਖਿਆ, ਇਹਨੇ ਸ਼ਬਦ ਵੇਖ ਕੇ ਪਰਦੇ ਢੱਕ ਦਿੱਤੇ ਆ। ਕਿਰਪਾ ਨਿਧਾਨ ਕਹਿੋ ਸੁਨ ਮੂਲਾ, ਸਿੱਖਾ ਰਿਦਾ ਤੋਰ ਸਿੱਖੀ ਅਨੁਕੂਲਾ, ਮਮ ਪਰਦਾ ਤੇ ਉਹ ਢਾਕਿਓ ਬਣਾਈ, ਤੇਰਾ ਢੱਕ ਹੈ ਗੁਰੂ ਸਦਾ ਹੀ, ਤੇਰੇ ਪਰਦੇ ਨੂੰ ਗੁਰੂ ਢੱਕੇਗਾ। ਫਿਰ ਮੈਂ ਵਿਸ਼ੇ ਤੇ ਲੱਗਾ, ਸਾਧ ਕੌਣ, ਮੰਤਰੰਗ ਰਾਮ ਰਾਮ ਨਾਮਕ ਧਿਆਨਕ ਸਰਬਤਰ ਪੂਰਨ ਹੈ, ਗਿਆਨਕ ਸਮ ਦੁੱਖ ਸੁਖ ਜੁਗਤ ਨਿਰਮਲ ਨਿਰਵੈਰ ਨੇ, ਭੋਜਨੰ ਗੋਪਾਲ ਕੀ ਦਿਆਲੰ ਸਰਬਤਰ ਜੀਆ ਪੰਚ ਦੁੱਖ ਵਿਵਰਜਿਤ ਹੈ, ਭੋਜਨੰ ਗੋਪਾਲ ਕੀਰਤਨ ਅਰਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ਨ ਸਮ ਮਿੱਤਰ ਛਤਰ ਹੈ, ਸਾਧੂ ਸਾਹਮਣੇ ਜ਼ਹਿਰ ਪਿਆਣ ਵਾਲਾ ਆ ਜਾਏ ਤੇ ਸਿਫਤਾਂ ਕਰਨ ਵਾਲਾ ਹੋ ਜਾਏ, ਦੋਨਾਂ ਨੂੰ ਇੱਕੋ ਜਿਹਾ ਉਪਦੇਸ਼ ਕਰਦਾ ਹੈ। ਉਪਦੇਸ਼ਨ ਸਮ ਮਿੱਤਰ ਛਤਰ ਹੈ, ਕਾਹਦਾ ਭਗਵੰਤ ਭਗਤ ਭਾਵਨੀ, ਸਾਧੂ ਕਹਿੰਦਾ ਸ਼ਰਧਾ ਨਾਲ ਜਪਿਆ ਕਰ ਵਾਹਿਗੁਰੂ ਭਗਵੰਤ ਭਗਤ ਭਾਵਨੀ। ਅਗਲਾ ਹੈ ਪਰ ਨਿੰਦਾ ਨੇ ਸਰੋਤ ਸਰਵਣੰ, ਆਪਣੇ ਵਿਰੋਧੀ ਦੀ ਵੀ ਨਿੰਦਾ ਕੰਨਾਂ ਨਾਲ ਨਹੀਂ ਸੁਣਦਾ, ਉਹਦੇ ਵਿੱਚ ਸਵਾਦ ਬੜਾ ਹੁੰਦਾ। ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣ ਕਹਾ, ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ। ਇਹਨੂੰ ਗੁਰੂ ਜੀ ਨੇ ਕਿਹਾ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ। ਸਮਾਂ ਸਮਾਪਤ, ਕੱਲ ਨੂੰ ਆਪਾਂ ਫਿਰ ਅੱਗੇ ਤੁਰਾਂਗੇ, ਮੈਂ ਥੋੜੇ ਜੇ ਦਿਨ ਲੈ ਗਿਆ, ਮੈਨੂੰ ਬਖਸ਼ ਦਿਆ ਜੇ। ਕੱਲ ਨੂੰ ਗਿਆਨੀ ਕੌਣ ਹੈ? ਮੈਂ ਵੀ ਗਿਆਨੀ ਆ, ਸਾਰੇ ਕਹਿੰਦੇ ਆ। ਨਹੀਂ ਗਿਆਨੀ ਤਾਂ ਪਰਮ ਅਵਸਥਾ ਹੈ ਜੀ, ਗਿਆਨੀ ਗੁਰੂ ਤੇਗ ਬਹਾਦਰ ਸਾਹਿਬ ਨੇ। ਇਹ ਆਪਾਂ ਕੱਲ ਨੂੰ ਗਿਆਨੀ ਤੇ ਗੁਰਸਿੱਖ ਇਹ ਕੱਲ ਨੂੰ ਵਾਚਾਂਗੇ, ਆਹਿਸਤਾ ਆਹਿਸਤਾ ਮੈਂ ਕੱਲ ਭਾਈ ਸਾਹਿਬ ਨੂੰ ਕਿਹਾ ਵੀ ਅੰਮ੍ਰਿਤ ਸ਼ਬਦ ਪੜ ਕੇ ਜਾਓ, ਵਾਹ ਵਾਹ ਗੋਬਿੰਦ ਸਿੰਘ, ਉਸ ਤੋਂ ਫਿਰ ਅੱਗੇ ਆਪਾਂ ਚੱਲਾਂਗੇ। ਆਓ ਜੀ ਹੁਣ ਨਾਮ ਜਪੀਏ, ਸਾਰੇ ਕਿਰਪਾ ਕਰੋ, ਕੱਲ ਨੂੰ ਛੁੱਟੀ ਹੈ। ਇਹ ਇਹ ਸਭ ਤੋਂ ਵੱਡੀ ਅਸੀਸ ਜੀ ਤੁਹਾਡੀ ਮੇਰੇ ਵਾਸਤੇ, ਤੁਰ ਅੰਦਰੋਂ ਤੁਸੀਂ ਨਾਮ ਜਪਦੇ ਹੋ, ਅਸੀਸ ਬਖਸ਼ੋ ਜੋ ਬੋਲਣਾ ਪਿਆ ਮੇਰੇ ਹਿਰਦੇ ਚ ਵੱਸ ਜਾ, ਕਰੋ ਕਿਰਪਾ ਜੀ। ਸਤ